ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਵਰਨਨ ਸਾਕੋ ਤੂੰ ਠਾਕੁਰ ਊਚ ਭਗਵਾਨ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਵਰਨਨ ਸਾਕੋ ਤੂੰ ਠਾਕੁਰ ਊਚ ਭਗਵਾਨ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸਤ ਅਗਨ ਤਰੀਜਾ ਬੱਕਰੀ ਸਿੰਘ ਇੱਕ ਤੈ ਥਾਏ ਰਾਖੇ ਮਨ ਹਰ ਜਪ ਭ੍ਰਮ ਭਉ ਦੂਰ ਕੀਜਾ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਨ ਦਿਵਾਏ ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉਂ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਏ ਹਰ ਕੀ ਵਡਿਆਈ ਦੇਖੋ ਹਰ ਸੰਤੋ ਹਰ ਨਿਮਾਣਿਆ ਮਾਨ ਦਿਵਾਏ ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉਂ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਵਰਸੋਈ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਸਾਰ ਭਰ ਦੇ ਮੁਕੱਦਸ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸੱਜੇ ਹੋਏ ਸੁਹਾਵਣੇ ਦੀਵਾਨ ਅੰਦਰ ਦੀਨ ਦੁਨੀਆਂ ਦੇ ਵਾਲੀ ਗਿਆਨ ਦੇ ਸਾਗਰ ਸਰਬ ਸ਼ਕਤੀਮਾਨ ਰੂਹਾਨੀਅਤ ਦੇ ਮੁਜੱਸਮੇ ਸਮੁੱਚੀ ਮਾਨਵਤਾ ਦੇ ਰਹਿਬਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੁਹਾਵਣੇ ਤਖਤ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਅੰਮ੍ਰਿਤ ਵੇਲੇ ਪਾਵਣ ਮੁੱਖ ਵਾਕ ਆਪਾਂ ਸਾਰਿਆਂ ਦੀ ਝੋਲੀ ਵਿੱਚ ਦਾਤ ਵਜੋਂ ਪਾ ਕੇ ਨਿਵਾਜਿਆ ਹੈ ਤਿੰਨਾਂ ਅੰਮ੍ਰਿਤ ਬੋਲਾਂ ਦੀ ਸਾਂਝ ਵਿਚਾਰ ਸ਼੍ਰਵਣ ਕਰਨ ਵਾਸਤੇ ਆਪਣੇ ਆਪਣੇ ਘਰਾਂ ਦੇ ਅੰਦਰ ਟੀਵੀ ਦੇ ਸਨਮੁੱਖ ਬੈਠੇ ਹੋਏ ਔਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀ ਲਗਵਾ ਰਹੇ ਪਰਮ ਸਨਮਾਨਯੋਗ ਸਤਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਬੜੀ ਅਪਾਰ ਕਿਰਪਾ ਕੀਤੀ ਹੈ ਆਪਾਂ ਸਾਰਿਆਂ ਨੂੰ ਉਦਮ ਉਤਸ਼ਾਹ ਦੀ ਦਾਤ ਦੇ ਕੇ ਆਪਣੇ ਮੁਬਾਰਕ ਚਰਨਾਂ ਵਿੱਚ ਬੈਠ ਕੇ ਔਰ ਆਪਣੇ ਸੁਹਾਵਣੇ ਉਪਦੇਸ਼ ਔਰ ਆਤਮਕ ਆਨੰਦ ਦੇਣ ਵਾਲੇ ਦਰਸ਼ਨਾਂ ਦੇ ਨਾਲ ਨਿਵਾਜਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਸਾਂ ਨੂੰ ਸਮਝਾਇਆ ਕਿ ਇਸ ਸੰਸਾਰ ਦੇ ਵਿੱਚ ਜਿਸ ਵੇਲੇ ਮਨੁੱਖ ਨੇ ਥੋੜ੍ਹਾ ਜਿਹਾ ਬੌਧਿਕ ਤੌਰ 'ਤੇ ਵਿਕਾਸ ਕੀਤਾ ਇਹਨੂੰ ਥੋੜ੍ਹੀ ਜਿਹੀ ਧਰਮ ਦੀ ਸਮਝ ਲੱਗੀ ਅਤੇ ਜਿਹਨੂੰ ਇੰਝ ਲੱਗਣ ਲੱਗ ਪਿਆ ਜਗਤ ਨੂੰ ਲੁੱਟਿਆ ਅਤੇ ਕੁੱਟਿਆ ਕਿਵੇਂ ਜਾ ਸਕਦਾ ਹੈ ਐਸੇ ਸ਼ੈਤਾਨੀ ਦਿਮਾਗ ਦੀ ਕਾਢ ਵਰਤੀ ਗਈ ਔਰ ਇਸ ਮਨੁੱਖੀ ਭਾਈਚਾਰੇ ਨੂੰ ਵਰਨ ਵੰਡ ਦੇ ਵਿੱਚ ਵੰਡ ਦਿੱਤਾ ਗਿਆ ਔਰ ਮਨੁੱਖ ਜਾਤੀ ਵਰਨ ਜਾਤੀਆਂ ਵਿੱਚ ਵੰਡੀ ਗਈ ਧਰਮਾਂ ਦੇ ਨਾਮ 'ਤੇ ਵੰਡੀ ਗਈ ਮਜ਼ਹਬ ਦੇ ਨਾਮ 'ਤੇ ਵੰਡੀ ਗਈ ਗੱਲ ਕਿ ਹਰ ਇੱਕ ਬੰਦੇ ਨੇ ਆਪਣਾ ਆਪਣਾ ਇੱਕ ਧੜਾ ਬਣਾ ਲਿਆ ਆਪਣਾ ਆਪਣਾ ਧਰਮ ਆਪਣੀ ਆਪਣੀ ਮਰਿਆਦਾ ਜਿਹੜੀ ਸੀ ਨਿਯੁਕਤ ਕਰ ਦਿੱਤੀ ਅਤੇ ਹਰ ਕੋਈ ਕਹਿਣ ਲੱਗ ਪਿਆ ਕਿ ਸਭ ਤੋਂ ਸਰਵ ਸ੍ਰੇਸ਼ਠ ਮੈਂ ਹਾਂ ਔਰ ਮੈਂ ਹੀ ਹਾਂ ਜੋ ਕੇਵਲ ਅਤੇ ਕੇਵਲ ਉਸ ਬ੍ਰਹਮ ਨੂੰ ਜਾਣਦਾ ਹਾਂ ਅਤੇ ਮੈਂ ਹੀ ਤੁਹਾਨੂੰ ਉਸ ਬ੍ਰਹਮ ਦੇ ਨਾਲ ਜੋੜ ਸਕਦਾ ਹਾਂ। ਪਹਿਲੀ ਗੱਲ ਜੋੜਨ ਦੀ ਗੱਲ ਘੱਟ ਕੀਤੀ ਗਈ ਜ਼ਿਆਦਾਤਰ ਆਪਣੇ ਨਾਲ ਹੀ ਜੋੜਨ ਦੀ ਗੱਲ ਕੀਤੀ ਗਈ। ਭੋਲੀ ਭਾਲੀ ਇਹ ਮਾਨਵ ਜਾਤੀ ਨੇ ਐਸੇ ਲੋਕਾਂ ਦੀ ਵਿਚਾਰਧਾਰਾ ਨੂੰ ਗ੍ਰਹਿਣ ਕਰ ਲਿਆ ਉਹਨਾਂ ਦੇ ਨਾਲ ਨਾਲ ਜਿਵੇਂ ਜਿਵੇਂ ਜੁੜਦੇ ਗਏ ਫਿਰ ਧਰਮ ਦੇ ਨਾਮ 'ਤੇ ਜਹਾਦ ਦੇ ਨਾਮ 'ਤੇ ਕਈ ਪ੍ਰਕਾਰ ਦਾ ਇਸ ਮਾਨਵਤਾ ਦੇ ਵਿੱਚ ਇਸ ਸੰਸਾਰ ਦੇ ਵਿੱਚ ਖੂਨ ਦਾ ਖੇਡ ਖੇਡਿਆ ਗਿਆ ਔਰ ਅੱਜ ਵੀ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਮੈਂ ਫਲਾਣੇ ਧੜੇ ਨਾਲ ਸੰਬੰਧਿਤ ਹਾਂ ਦੇਖੋ ਚਾਹੇ ਉਹ ਧਾਰਮਿਕ ਹੋਵੇ ਚਾਹੇ ਸਿਆਸੀ ਮੈਂ ਫਲਾਣੇ ਧੜੇ ਨਾਲ ਸੰਬੰਧਿਤ ਹਾਂ ਮੈਂ ਫਲਾਣੀ ਸੰਪਰਦਾ ਨਾਲ ਸੰਬੰਧਿਤ ਹਾਂ ਮੈਂ ਫਲਾਣੇ ਕਾਲਜ ਨਾਲ ਸੰਬੰਧਿਤ ਹਾਂ ਪਰ ਮਾਫ ਕਰ ਦੇਣਾ ਕੋਈ ਵਿਰਲਾ ਗੁਰਮੁਖ ਪਿਆਰਾ ਹੋਵੇਗਾ ਜਿਹੜਾ ਕਹੇ ਭਾਈ ਮੈਂ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬੰਦਾ ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹਾਂ ਮੇਰੇ ਤੇ ਸਤਿਗੁਰਾਂ ਨੇ ਸਮਝਾਇਆ ਹੈ ਕਿ ਆਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਭਾਈ ਜਿਵੇਂ ਜਿਵੇਂ ਅਸੀਂ ਗੁਰੂ ਦੀ ਸ਼ਰਨ ਵਿੱਚ ਚਲੇ ਗਏ ਗੁਰੂ ਨੇ ਐਸੀ ਕਲਾ ਵਰਤਾ ਦਿੱਤੀ ਕਿ ਸਾਡੀਆਂ ਨਜ਼ਰਾਂ ਦੇ ਵਿੱਚ ਇੰਨਾ ਪਤਾ ਚੱਲਣ ਲੱਗ ਪਿਆ ਇਹ ਸਮੁੱਚੀ ਮਾਨਵ ਜਾਤੀ ਦੇ ਅੰਦਰ ਹੀ ਨਹੀਂ ਬਲਕਿ ਜਿਤਨੇ ਵੀ ਜੀਵ ਜੰਤੂ ਪਸ਼ੂ ਆਦਿ ਹਨ ਸਭ ਮੇਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੇਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਬੁਰਾ ਭਲਾ ਕਹੋ ਕਿਸਨੋਂ ਕਹੀਏ ਸਗਲੇ ਜੀ ਤੁਮਾਰੇ ਬਿਸਰ ਗਈ ਸਭ ਤਾਤ ਪਰਾਈ, ਜਪ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾਹੀ ਬਿਗਾਨਾ, ਸਗਲ ਸੰਗ ਹਮ ਕੋ ਬਣ ਆਈ। ਔਰ ਜਿਨ੍ਹਾਂ ਨੇ ਗੁਰੂ ਦੀ ਵਿਚਾਰਧਾਰਾ ਨੂੰ ਪੜ੍ਹਿਆ, ਜਿਨ੍ਹਾਂ ਨੇ ਗੁਰੂ ਦੀ ਵਿਚਾਰਧਾਰਾ ਨੂੰ ਸੁਣਿਆ, ਵਿਚਾਰਿਆ, ਸਮਝਿਆ ਅਤੇ ਜੀਵਨ ਦੇ ਵਿੱਚ ਅਪਣਾ ਲਿਆ, ਉਹਨਾਂ ਦੇ ਵਾਸਤੇ ਭਾਵੇਂ ਕੋਈ ਜੈਨੀ ਹੈ, ਭਾਵੇਂ ਕੋਈ ਬੋਧੀ ਹੈ, ਭਾਵੇਂ ਕੋਈ ਪਾਰਸੀ ਹੈ, ਕ੍ਰਿਸਚਨ ਹੈ, ਈਸਾਈ ਹੈ, ਸਿੱਖ ਹੈ, ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਇੱਕ ਇਹ ਗੱਲ ਸਮਝ ਪੈ ਗਈ ਜੋ ਗੁਰੂ ਨੇ ਦੱਸਿਆ ਸੀ ਕਿ ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਅੱਜ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੱਚੀ ਸੁੱਚੀ ਵਿਚਾਰਧਾਰਾ ਨੂੰ ਛੱਡ ਕੇ ਕੇਵਲ ਅਤੇ ਕੇਵਲ ਫੋਕੀ ਸ਼ੌਹਰਤ ਦੇ ਹਿੱਤ ਜਾਂ ਆਪਣੇ ਆਪ ਨੂੰ ਵਡਿਆਉਣ ਦੇ ਵਾਸਤੇ ਅਸੀਂ ਧੜੇ ਬੰਦੀਆਂ ਦਾ ਸ਼ਿਕਾਰ ਹੋ ਗਏ। ਕਦੇ ਪੜ੍ਹ ਕੇ ਦੇਖੀਏ ਮੇਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰੇ ਬੋਲ, ਕਿਰਪਾ ਕਰਦੇ ਨੇ, ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੇ ਨੇ ਆਪਣੇ ਮਿੱਤਰ ਨੂੰ ਆਸਰਾ ਬਣਾ ਲਿਆ, ਕਿਸੇ ਨੇ ਆਪਣੇ ਪੁੱਤ ਨੂੰ ਆਪਣਾ ਆਸਰਾ ਸਮਝ ਲਿਆ, ਔਰ ਕਿਸੇ ਨੇ ਆਪਣੇ ਭਰਾ ਨੂੰ ਆਪਣਾ ਆਸਰਾ ਸਮਝ ਲਿਆ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਕੋਈ ਕਹਿਣ ਲੱਗ ਪਿਆ ਨਹੀਂ ਭਾਈ ਮੇਰੀ ਕੁੜਮਾਚਾਰੀ ਹੈ, ਠੀਕ ਹੈ ਉਹ ਬੰਦਾ ਸਿਧਾਂਤਾਂ ਤੋਂ ਹੀਣਾ ਇੱਕ ਵੱਖਰੀ ਗੱਲ ਹੈ, ਪਰ ਹੈ ਤਾਂ ਮੇਰਾ ਰਿਸ਼ਤੇਦਾਰ ਹੈ, ਮੈਂ ਤਾਂ ਰਿਸ਼ਤੇਦਾਰ ਦੇ ਪੱਖ ਵਿੱਚ ਖੜਾਂਗਾ। ਠੀਕ ਹੈ ਮੇਰਾ ਉਹ ਜਵਾਈ ਹੈ, ਭਾਵੇਂ ਉਹ ਕਰਪਟ ਹੈ, ਕ੍ਰਿਮੀਨਲ ਹੈ, ਪਰ ਹੈ ਤਾਂ ਮੇਰਾ ਉਹ ਦਿਮਾਗ, ਮੇਰਾ ਤਾਂ ਉਹ ਆਸਰਾ ਹੈ। ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸ ਹੀ ਧੜਾ ਕੀਆ ਸਿੱਖਦਾਰ ਚੌਧਰੀ ਨਾਲ ਆਪਣੇ ਸਵਾਈ, ਅਤੇ ਕਿਸੇ ਨੇ ਆਪਣੇ ਸਵਾਰਥ ਦੇ ਵਾਸਤੇ, ਆਪਣੀ ਗਰਜ ਦੇ ਵਾਸਤੇ ਕਿਸੇ ਸਰਦਾਰ ਦੇ ਨਾਲ, ਕਿਸੇ ਚੌਧਰੀ ਦੇ ਨਾਲ ਧੜਾ ਬਣਾ ਲਿਆ। ਇਹ ਵਿਚਾਰਧਾਰਾ ਜਿਹੜੀ ਸੀ ਸਾਡੀ ਧਰਮ ਦੀ ਦੁਨੀਆਂ ਵਿੱਚ ਵੀ ਆ ਗਈ। ਇਸੇ ਤਰ੍ਹਾਂ ਅਜੋਕੇ ਸਮੇਂ ਦੇ ਵਿੱਚ ਮੈਂ ਬੇਨਤੀ ਕਰ ਦੇਵਾਂ, ਮੂੰਹ ਛੋਟਾ ਅਤੇ ਗੱਲ ਵੱਡੀ ਹੈ। ਅੱਜ ਅਸੀਂ ਕਹਿੰਦੇ ਨਾ ਜੀ ਮੈਂ ਤਾਂ ਜਥੇ ਨਾਲ ਸੰਬੰਧਿਤ ਹਾਂ, ਮੈਂ ਤਾਂ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਹਾਂ, ਮੈਂ ਤਾਂ ਦਮਦਮੀ ਟਕਸਾਲ ਨਾਲ ਸੰਬੰਧਿਤ ਹਾਂ, ਮੈਂ ਤਾਂ ਸਿੱਖ ਮਿਸ਼ਨਰੀ ਕਾਲਜ ਨਾਲ ਸੰਬੰਧਿਤ ਹਾਂ, ਨਾ ਭਾਈ ਮੈਂ ਤਾਂ ਨਿਹੰਗ ਸਿੰਘ ਜਥੇਬੰਦੀ ਦੇ ਨਾਲ ਸੰਬੰਧਿਤ ਹਾਂ। ਪਿਆਰਿਓ ਮੁਬਾਰਕ ਹੈ, ਪਰ ਇੱਕ ਗੱਲ ਨੂੰ ਚੇਤੇ ਵਿੱਚ ਰੱਖਿਓ, ਸਭ ਤੋਂ ਪਹਿਲਾਂ ਸਾਡਾ ਸੰਬੰਧ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੈ। ਸਭ ਤੋਂ ਪਹਿਲਾਂ ਅਸੀਂ ਸਿੱਖ ਬਣੀਏ। ਅੱਜ ਅਸੀਂ ਸਿੱਖ ਘੱਟ ਬਣਦੇ ਹਾਂ, ਇੱਕ ਜਣੇ ਦੀ ਗੱਲ ਨਹੀਂ ਆਪਾਂ ਸਾਰਿਆਂ ਦੀ ਗੱਲ ਹੈ, ਕਿਉਂਕਿ ਮੈਂ ਤੁਹਾਡੇ ਤੋਂ ਬਾਹਰ ਨਹੀਂ। ਅੱਜ ਅਸੀਂ ਸਿੱਖ ਬਣਨ ਦੀ ਗੱਲ ਘੱਟ ਕਰਦੇ ਹਾਂ ਔਰ ਗੁਰੂ ਨਾਲ ਆਪਣੇ ਸੰਬੰਧ ਘੱਟ, ਔਰ ਵੱਖ ਵੱਖ ਸੰਪਰਦਾਵਾਂ ਕਾਲਜਾਂ ਅਤੇ ਮਨੁੱਖਾਂ ਦੇ ਨਾਲ ਆਪਣਾ ਸੰਬੰਧ ਵੱਧ ਦੱਸਣ ਲੱਗ ਪਿਆ, ਔਰ ਜਿਹੜੀ ਸਾਡੇ ਅੰਦਰ ਕੁੜੱਤਣ ਭਰੀ ਹੋਈ ਸੀ, ਕਈ ਵਾਰ ਉਹ ਕੁੜੱਤਣ, ਉਹ ਜ਼ਹਿਰ ਸਾਡੀ ਜ਼ਬਾਨ ਨੇ ਉਗਲਿਆ। ਜਦੋਂ ਉਹ ਜ਼ਹਿਰ ਸਾਡੀ ਜ਼ਬਾਨ ਤੋਂ ਉਗਲਿਆ ਗਿਆ ਅਤੇ ਭੋਲੀ ਭਾਲੀ ਇਹ ਸਿੱਖ ਸੰਗਤ ਦੇ ਹਿਰਦੇ ਜਿਹੜੇ ਸੀ ਉਹਨਾਂ ਨੂੰ ਠੇਸ ਪਹੁੰਚੀ, ਉਹ ਵਲੂੰਦਰੇ ਗਏ। ਪਰੰਤੂ ਅਸੀਂ ਆਪਣੇ ਗਿਆਨੀ ਹੋਣ ਦਾ ਘੁਮੰਡ ਜਿਹੜਾ ਸੀ ਉਹ ਪਾਲ ਲਿਆ ਕਿ ਮੇਰੇ ਵਰਗਾ ਕੋਈ ਗਿਆਨੀ ਨਹੀਂ, ਮੇਰੇ ਵਰਗਾ ਕੋਈ ਪ੍ਰਚਾਰਕ ਨਹੀਂ। ਕਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਅਸੀਂ ਕਦਰ ਨਾ ਕੀਤੀ। ਮੈਂ ਬੇਨਤੀ ਕਰ ਦੇਵਾਂ ਗੁਰਮੁਖੋ, ਆਰੰਭ ਦੇ ਵਿੱਚ ਹੀ ਕੋਈ ਵੀ ਧਾਰਮਿਕ ਗ੍ਰੰਥ ਪੋਥੀ ਹੋਵੇ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋਣਾ ਵਿਚਾਰੇ। ਹਾਂ ਇੰਨੀ ਗੱਲ ਜ਼ਰੂਰ ਸਮਝਾਈ ਗਈ ਕਿ ਵੇਦਾਂ ਮੇ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰ ਹੈ ਜਿਉਂ ਬਿਤਾਲਿਆ। ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਕੋਈ ਵੀ ਧਾਰਮਿਕ ਗ੍ਰੰਥ ਪੋਥੀ ਹੈ ਜਾਂ ਕੋਈ ਇਤਿਹਾਸ ਮਿਥਿਹਾਸ ਦੀ ਕਿਤਾਬ ਹੈ, ਉਸ ਦਾ ਮੂਲੋਂ ਹੀ ਖੰਡਨ ਕਰ ਦੇਣਾ ਉਚਿਤ ਗੱਲ ਨਹੀਂ। ਅਤੇ ਦੂਸਰੀ ਗੱਲ ਨੂੰ ਚੇਤੇ ਵਿੱਚ ਰੱਖ ਲੈਣਾ, ਕਿਸੇ ਵੀ ਧਰਮ ਨਾਲ ਕੋਈ ਵੀ ਗ੍ਰੰਥ ਪੋਥੀ ਜਾਂ ਕਾਵਿ ਇਤਿਹਾਸ ਹੋਵੇ, ਮਿਥਿਹਾਸ ਹੋਵੇ, ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਮਹਾਨ ਦਰਸਾਉਣਾ ਤਾਂ ਇੱਕ ਵੱਖਰੀ ਗੱਲ, ਅਸੀਂ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਵੀ ਨਹੀਂ ਦਰਜਾ ਦੇ ਸਕਦੇ। ਪਰੰਤੂ ਅੱਜ ਸਾਡੀ ਇਸ ਛੋਟੀ ਜਿਹੀ ਸੋਚ ਨੇ ਸਿੱਖ ਜਗਤ ਦੇ ਵਿੱਚ ਅਜਿਹਾ ਖਲਾਰਾ ਪਾ ਕੇ ਰੱਖ ਦਿੱਤਾ ਕਿ ਅਸੀਂ ਸਿੱਖ ਸੰਗਤ ਨੂੰ ਗੁਰੂ ਨਾਲ ਜੋੜਨਾ ਸੀ ਜਾਂ ਅਸੀਂ ਆਪਣੇ ਨਾਲ ਜੋੜਨਾ ਸੀ। ਜਿਵੇਂ ਜਿਵੇਂ ਮਨੁੱਖ ਨੂੰ ਘਮੰਡ ਹੋ ਜਾਵੇ, ਭਰਮ ਹੋ ਜਾਵੇ ਕਿ ਮੈਂ ਸਭ ਤੋਂ ਵੱਧ ਸਿਆਣਾ ਹਾਂ, ਅਤੇ ਸੱਚੀ ਗੱਲ ਜੇ ਉਹਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਸਭ ਤੋਂ ਵੱਡਾ ਮੂਰਖ ਵੀ ਮੈਂ ਹੀ ਹਾਂ। ਕੋਈ ਵੀ ਵਿਅਕਤੀ ਹੋਵੇ, ਤੁਸੀਂ ਹੋਵੋ, ਮੈਂ ਹੋਵਾਂ, ਜਦੋਂ ਵੀ ਸਾਡੇ ਮਨ ਦੇ ਵਿੱਚ ਇਹ ਗੱਲ ਆ ਜਾਵੇ ਕਿ ਮੈਂ ਬੜਾ ਸਿਆਣਾ ਬਣ ਗਿਆ, ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਇਸ ਦਰਪਣ ਦੇ ਵਿੱਚ ਤੱਕ ਕੇ ਵੇਖਿਓ, ਸਾਨੂੰ ਪਤਾ ਲੱਗ ਜਾਵੇਗਾ ਮੈਂ ਸਮਝਦਾ ਸੀ ਮੈਂ ਬੜਾ ਸਿਆਣਾ ਹਾਂ, ਮੈਂ ਤਾਂ ਹਾਲੇ ਮਹਾਂਮੂਰਖ ਹਾਂ। ਫਿਰ ਜਦੋਂ ਸਾਡੇ ਅੰਦਰ ਸਿਆਣੇ ਹੋਣ ਦਾ ਘਮੰਡ ਬਣ ਜਾਵੇ, ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਹੀ ਕਿਸੇ ਨਾ ਕਿਸੇ ਸੰਪਰਦਾ, ਕਿਸੇ ਨਾ ਕਿਸੇ ਕਾਲਜ ਨੂੰ ਭੰਡਣਾ ਸ਼ੁਰੂ ਕਰ ਦਿੰਦੇ। ਮੈਂ ਕਈ ਵਾਰ ਬੇਨਤੀ ਕਰਦਾ ਹਾਂ, ਵਾਰ ਵਾਰ ਬੇਨਤੀ ਕਰਦਿਆਂ ਵੀ ਸ਼ਰਮ ਆਉਂਦੀ ਹੈ। ਅਸੀਂ ਕੀ ਕਰਦੇ ਹਾਂ, ਕੋਈ ਵੀ ਸੰਸਥਾ ਹੋਵੇ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚਾਹੇ ਉਹ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ, ਚਾਹੇ ਉਹ ਕੋਈ ਨਿਹੰਗ ਸਿੰਘ ਸੰਪਰਦਾ ਹੋਵੇ, ਚਾਹੇ ਕੋਈ ਉਹ ਮਿਸ਼ਨਰੀ ਕਾਲਜ ਹੋਵੇ, ਅਗਰ ਕੋਈ ਉਹਦਾ ਇੱਕ ਅੱਧਾ ਬੁਲਾਰਾ, ਇੱਕ ਅੱਧਾ ਵਿਅਕਤੀ, ਇੱਕ ਅੱਧਾ ਪ੍ਰਬੰਧਕ ਸਿਧਾਂਤਾਂ ਤੋਂ ਹੀਣਾ ਹੈ, ਤਾਂ ਸਾਨੂੰ ਉਸਨੂੰ ਵੀ ਪਿਆਰ ਨਾਲ ਸਮਝਾਉਣ ਦੀ ਜ਼ਰੂਰਤ ਹੈ। ਬਲਕਿ ਇਹ ਨਹੀਂ ਕਿ ਅਸੀਂ ਸਟੇਜਾਂ ਦੇ ਉੱਪਰ ਭੰਡਦੇ ਫਿਰੀਏ। ਸਾਡੀ ਕਥਾ ਕਰਨ ਦਾ ਮਿਸ਼ਨ ਤਾਂ ਇਹ ਹੋਵੇ, ਅਸੀਂ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ, ਅਸੀਂ ਸਿੱਖ ਸੰਗਤ ਨੂੰ ਅੰਮ੍ਰਿਤ ਨਾਲ ਜੋੜਨਾ। ਪਰ ਅਸੀਂ ਇਹ ਗੱਲਾਂ ਕਰਨ ਦੀ ਬਜਾਏ ਕੇਵਲ ਅਤੇ ਕੇਵਲ ਉਹ ਗੱਲਾਂ ਕਰੀਏ ਜਿਹਦੇ ਨਾਲ ਸਾਡੇ ਸਿੱਖ ਜਿਹੜੇ ਹਨ ਉਹਨਾਂ ਦੇ ਵਿੱਚ ਦੁਫਾੜ ਪੈ ਜਾਵੇ। ਮੈਂ ਪੜ੍ਹਿਆ ਸੀ, ਹੋ ਸਕਦਾ ਤੁਸੀਂ ਮੇਰੇ ਨਾਲੋਂ ਵੱਧ ਪੜ੍ਹੇ ਹੋ, ਤੁਸੀਂ ਕਈ ਵਾਰ ਇਹ ਸੁਣਿਆ ਹੋਵੇ, ਜਿਹੜੀ ਵੀ ਕੌਮ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਉਸ ਕੌਮ ਨੂੰ ਭਾਵਨਾਵਾਂ ਵਿੱਚ ਉਲਝਾ ਦਿਓ। ਇਹ ਸ਼ੈਤਾਨੀ ਦਿਮਾਗ ਦੀ ਕਾਢ ਹੈ। ਜਿਹੜੀ ਵੀ ਕੌਮ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਉਹਨੂੰ ਭਾਵਨਾਵਾਂ ਵਿੱਚ ਉਲਝਾ ਦਿਓ, ਕਿਉਂਕਿ ਜਦੋਂ ਮਨੁੱਖ ਆਪਣੀਆਂ ਭਾਵਨਾਵਾਂ ਵਿੱਚ ਉਲਝ ਜਾਂਦਾ ਹੈ ਉਹ ਆਪਣੇ ਸੱਚ ਸਿਧਾਂਤ ਤੋਂ ਭਟਕ ਜਾਂਦਾ ਹੈ। ਅੱਜ ਉਹੀ ਕੁਝ ਹੋ ਰਿਹਾ ਹੈ। ਅੱਜ ਬੜੇ ਸੁਚੇਤ ਹੋਣ ਦੀ ਲੋੜ ਹੈ। ਜਦੋਂ ਤੋਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਸੇ ਦਿਨ ਤੋਂ ਹੀ ਇਸ ਨਿਰਮਲ ਇਸ ਪਵਿੱਤਰ ਸਿੱਖੀ ਦੇ ਵਿਰੋਧੀ ਜਿਹੜੇ ਸੀ ਉਹ ਭਾਦੋ ਦੀਆਂ ਖੁੰਬਾਂ ਦੀ ਤਰ੍ਹਾਂ ਨਿਕਲ ਆਏ ਸੀ। ਉਹਨਾਂ ਨੇ ਬੜੇ ਯਤਨ ਕੀਤੇ ਸਿੱਖ ਸੰਗਤਾਂ ਨੂੰ ਮਾਰਨ ਵਾਸਤੇ, ਸਿੱਖ ਯੋਧਿਆਂ ਨੂੰ ਖਤਮ ਕਰਨ ਵਾਸਤੇ ਹੀ ਨਹੀਂ, ਬਲਕਿ ਮੇਰੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਨੂੰ ਵੀ ਅਸਹਿ ਅਤੇ ਅਕੈਤ ਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਮਨ ਦੇ ਅੰਦਰ ਭੁਲੇਖਾ ਸੀ ਕਿ ਸਾਡਾ ਸ਼ਾਇਦ ਇਹ ਕੀਤਾ ਹੋਇਆ ਸਫਲਾ ਹੋ ਜਾਵੇਗਾ। ਪਰ ਜਿਨ੍ਹਾਂ ਨੇ ਸੱਚ ਧਰਮ ਦੀ ਪਗਡੰਡੀ ਨੂੰ ਅਪਣਾਇਆ ਹੋਵੇ ਉਹ ਤਾਂ ਦੂਸਰੇ ਦੇ ਧਰਮ ਦੇ ਨਾਲ ਵੀ ਕਦੇ ਖਿਲਵਾੜ ਨਹੀਂ ਹੋਣ ਦਿੰਦੇ, ਉਹ ਤਾਂ ਦੂਸਰਿਆਂ ਦੇ ਧਾਰਮਿਕ ਚਿੰਨ੍ਹਾਂ ਨੂੰ ਵੀ ਕਦੇ ਠੇਸ ਨਹੀਂ ਪਹੁੰਚਣ ਦਿੰਦੇ। ਕਿਉਂਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕਿੰਨੋ ਵੱਡੋ ਕਲੂਮੇ ਸਾਕਾ, ਅਸੀਂ ਕਈ ਵਾਰ ਇਹ ਮੁਬਾਰਕ ਬੋਲ ਜਿਹੜੇ ਨੇ ਉਹ ਪੜ੍ਹਦੇ ਹਾਂ। ਬੜੇ ਯਤਨ ਕੀਤੇ, ਅਹਿਮਦ ਸ਼ਾਹ ਅਬਦਾਲੀ ਹੋਵੇ ਜਾਂ ਕੋਈ ਹੋਰ ਸਿੱਖ ਵਿਰੋਧੀ ਤਾਕਤ, ਪਤਾ ਨਹੀਂ ਕਿੰਨੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰਵ ਉੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਨਸਤੋ ਨਬੂਦ ਕਰਨ ਦੇ ਯਤਨ ਕੀਤੇ ਗਏ, ਪਰੰਤੂ ਉਹਨਾਂ ਹਕੂਮਤਾਂ ਨੂੰ ਚਲਾਉਣ ਵਾਲੇ ਤਾਂ ਨਸਤੋ ਨਬੂਦ ਹੋ ਗਏ। ਪਰ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਸਰਵ ਉੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਆਣ ਸ਼ਾਨ ਬਰਕਰਾਰ ਹੈ। ਫਿਰ ਐਸੇ ਲੋਕਾਂ ਨੇ ਦੇਖਿਆ ਜਿਹੜੀ ਕੌਮ ਹਥਿਆਰਾਂ ਦੇ ਨਾਲ ਨਹੀਂ ਖਤਮ ਹੋਈ, ਤੋਪਾਂ ਟੈਂਕਾਂ ਦੇ ਨਾਲ ਖਤਮ ਨਹੀਂ ਹੋਈ, ਉਸ ਕੌਮ ਨੂੰ ਖਤਮ ਕਰਨਾ ਹੈ ਅਤੇ ਉਹਨੂੰ ਸਿਧਾਂਤਾਂ ਤੋਂ ਹੀਣੀ ਕਰ ਦਿਓ। ਅੱਜ ਬੜੇ ਸੁਚੇਤ ਹੋਣ ਦੀ ਲੋੜ ਜੇ ਗੁਰਸਿੱਖੋ। ਅੱਜ ਸਿੱਖ ਨੂੰ ਹੀ ਇਸ ਸਤਰੰਜ ਦਾ ਮੋਹਰਾ ਬਣਾ ਕੇ ਵਰਤਿਆ ਜਾ ਰਿਹਾ ਹੈ, ਸਿੱਖ ਨੂੰ ਹੀ। ਮੈਂ ਇੰਜ ਕਹਿ ਦੇਵਾਂ, ਅਸੀਂ ਆਪੇ ਬਣੇ ਸਿਆਣੇ। ਸਾਡਾ ਫਰਜ਼ ਸੀ ਗੁਰੂ ਨਾਲ ਸੰਗਤ ਨੂੰ ਜੋੜਨਾ, ਅੰਮ੍ਰਿਤ ਨਾਲ ਸੰਗਤ ਨੂੰ ਜੋੜਨਾ, ਪਰ ਗੈਰਾਂ ਦੇ ਹੱਥ ਵਿੱਚ ਖੇਡਦਿਆਂ ਹੋਇਆਂ ਅੱਜ ਸਾਡੀ ਹਾਲਤ ਇਸ ਤਰ੍ਹਾਂ ਦੀ ਬਣ ਗਈ ਜੇ ਮੈਂ ਇੰਝ ਕਹਿ ਦੇਵਾਂ, ਅਸੀਂ ਕਈ ਵਾਰ ਕਹਿ ਦਿੰਦੇ ਸਿੱਖੀ ਨੂੰ ਖਤਰਾ ਹੈ, ਸਿੱਖੀ ਨੂੰ ਖਤਰਾ ਹੈ, ਗੁਰਮੁਖੋ ਨਹੀਂ, ਸਿੱਖੀ ਨੂੰ ਕੋਈ ਖਤਰਾ ਨਹੀਂ। ਉਹ ਭਾਵੇਂ ਦਾਅਵੇ ਕਰਦੇ ਹੋਣ ਅਸੀਂ ਸਿੱਖੀ ਖਤਮ ਕਰਤੀ, ਸਿੱਖ ਖਤਮ ਕਰ ਦਿੱਤੇ, ਕਦੇ ਇਤਿਹਾਸ ਪੜ੍ਹ ਕੇ ਵੇਖੋ ਬਾਬਾ ਬੋਤਾ ਸਿੰਘ ਔਰ ਬਾਬਾ ਗਰਜਾ ਸਿੰਘ ਜੀ ਦਾ। ਦੋ ਗੁਰੂ ਕੇ ਸਿੱਖਾਂ ਨੇ ਹਕੂਮਤ ਨੂੰ ਦੱਸ ਦਿੱਤਾ ਸੀ ਕਿ ਸਿੱਖ ਅਤੇ ਸਿੱਖੀ ਖਤਮ ਨਹੀਂ ਹੋਈ, ਬਲਕਿ ਹਕੂਮਤ ਨੂੰ ਟੈਕਸ ਲਾ ਦਿੱਤਾ ਸੀ, ਗੁਰੂ ਕੀ ਸਿੱਖੀ ਕਦੇ ਖਤਮ ਨਹੀਂ ਹੋ ਸਕਦੀ। ਪਰ ਅੱਜ ਸਿੱਖੀ ਦੇ ਵਿਰੋਧੀ ਕੋਈ ਬਾਹਰ ਨਹੀਂ, ਅੱਜ ਅਸੀਂ ਆਪਣੇ ਆਪ ਹੀ ਗੁਰੂ ਪੰਥ ਦੇ ਦੋਖੀ ਬਣਦੇ ਜਾ ਰਹੇ ਹਾਂ, ਆਪ ਹੀ। ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਨੇ, ਬੇਸ਼ੱਕ ਉਹ ਅੱਜ ਲੱਤ 'ਤੇ ਲੱਤ ਰੱਖ ਕੇ ਸੌਂ ਜਾਣ, ਜਿਹੜੇ ਕੰਮ ਉਹਨਾਂ ਦੇ ਸੀ ਉਹਨਾਂ ਦਾ ਕੰਮ ਅਸੀਂ ਆਪ ਹੀ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂ, ਚਾਹੇ ਉਹ ਦੇਸ਼ ਵਿੱਚ ਚਾਹੇ ਉਹ ਦੇਸ਼ ਵਿੱਚ ਟੀਵੀ ਚੈਨਲ ਮਾਧਿਅਮ ਦੇ ਰਾਹੀਂ ਸਰਵਣ ਕਰ ਰਹੀ ਹੈ, ਸਾਰੀ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਔਰ ਸਮੁੱਚੇ ਪ੍ਰਚਾਰਕਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ, ਗੁਰਸਿੱਖੋ ਤੁਸੀਂ ਧਰਮ ਦੇ ਪ੍ਰਚਾਰਕ ਹੋ, ਧਰਮ ਦੀ ਗੱਲ ਕਰੋ, ਸੱਚ ਦੀ ਗੱਲ ਕਰੋ। ਜੇ ਤੁਹਾਡੀਆਂ ਇੱਕ ਦੋ ਵਿਚਾਰਾਂ ਨਹੀਂ ਰਲਦੀਆਂ ਉਹਨਾਂ ਨੂੰ ਪੈਂਡਿੰਗ ਕਰ ਦਿਓ। ਔਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੋ ਅਕਾਲ ਬੁੰਗਾ ਸਰਬ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ ਔਰ ਸਿਰਜਣਾ ਕਰਕੇ ਇੱਥੇ ਬੈਠ ਕੇ ਮਸਲੇ ਸੁਲਝਾਉਣ ਦਾ ਸ਼ੁਭ ਕਾਰਜ ਰੰਭਿਆ ਸੀ, ਅੱਜ ਵੀ ਸਾਨੂੰ ਲੋੜ ਹੈ। ਪੜ੍ਹ ਕੇ ਦੇਖੋ ਆਪਣੇ ਸਿੱਖ ਇਤਿਹਾਸ ਨੂੰ, ਭਾਵੇਂ ਸਿੱਖ ਮਿਸਲਾਂ ਦੇ ਕੁਝ ਜਥੇਦਾਰਾਂ ਦੇ, ਭਾਵੇਂ ਕੁਝ ਉਹਨਾਂ ਦੇ ਨੁਮਾਇੰਦਿਆਂ ਦੇ ਵਿਚਾਰ ਨਹੀਂ ਸੀ ਮਿਲਦੇ, ਪਰ ਉਹ ਜਦੋਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚਦੇ ਸਨ, ਚਾਹੇ ਵਿਸਾਖੀ ਦਾ ਦਿਹਾੜਾ ਹੋਵੇ, ਚਾਹੇ ਦੀਵਾਲੀ ਦਾ ਸ਼ੁਭ ਦਿਹਾੜਾ ਹੋਵੇ, ਬੰਦੀ ਛੋੜ ਦਿਵਸ, ਇਹਨਾਂ ਦਿਨਾਂ ਦੇ ਵਿੱਚ ਸਾਰੇ ਮਿਲ ਬੈਠ ਕੇ ਉਹ ਵਿਚਾਰਾਂ ਕਰਦੇ ਸਨ ਜਿਹਦੇ ਨਾਲ ਅਸੀਂ ਸਿੱਖ ਵਿਰੋਧੀਆਂ ਦੇ ਵੱਲੋਂ ਜਿਹੜੀ ਢਾਹ ਲਗਾਈ ਜਾ ਰਹੀ ਹੈ ਸਿੱਖ ਜਗਤ ਨੂੰ, ਉਹਦੇ ਵਾਲੇ ਪਾਸੇ ਤੋਂ ਸੁਚੇਤ ਹੋ ਜਾਈਏ, ਢਾਲ ਬਣ ਜਾਈਏ ਔਰ ਸਿੱਖ ਪੰਥ ਦੀ ਚੜ੍ਹਦੀ ਕਲਾ ਜਿਹੜੀ ਹੈ ਉਹ ਕਿਹੜੇ ਢੰਗ ਨਾਲ ਹੋਵੇ, ਅਸੀਂ ਕੀ ਯੋਗਦਾਨ ਪਾ ਸਕਦੇ, ਅਸੀਂ ਕੀ ਸੇਵਾ ਕਰ ਸਕਦੇ ਹਾਂ, ਐਸੇ ਫੈਸਲੇ ਕੀਤੇ ਜਾਂਦੇ ਸੀ। ਬਲਕਿ ਇਹ ਨਹੀਂ ਕਿ ਅਸੀਂ ਉੱਥੇ ਤਲਵਾਰਾਂ ਚਲਾਉਣੀਆਂ ਸ਼ੁਰੂ ਕਰ ਦਈਏ ਅਤੇ ਵਿਚਾਰਾਂ ਤੋਂ ਅਸੀਂ ਮਨੁੱਕਰ ਹੋ ਜਾਈਏ। ਸਿੱਖ ਧਰਮ ਜਿਹੜਾ ਉਹ ਵਿਚਾਰਾਂ ਦਾ ਮਤ ਹੈ। ਮੈਂ ਇੰਝ ਕਹਿ ਦੇਵਾਂ, ਸਿੱਖ ਜਿਹੜਾ ਹੈ ਉਹ ਵਿਵੇਕਸ਼ੀਲ ਹੈ, ਤਰਕਸ਼ੀਲ ਨਹੀਂ। ਅੱਜ ਅਸੀਂ ਨਿੱਕੀ ਨਿੱਕੀ ਗੱਲ ਦੇ ਉੱਪਰ ਕਿੰਤੂ ਪਰੰਤੂ ਕਰਨ ਲੱਗ ਪਏ। ਗੁਰਮੁਖੋ, ਜਿਹੜਾ ਸਿੱਖ ਇਤਿਹਾਸ ਹੈ ਉਹਦੇ ਬਾਰੇ ਵਿੱਚ ਅਸੀਂ ਕਈ ਵਾਰ ਪੜ੍ਹਿਆ ਔਰ ਸਰਵਣ ਕੀਤਾ ਹੈ, ਸਿੱਖਾਂ ਨੇ ਇਤਿਹਾਸ ਸਿਰਜਿਆ ਹੈ ਪਰ ਲਿਖਿਆ ਨਹੀਂ। ਪਰ ਜੇ ਕੁਝ ਗੈਰ ਸਿੱਖਾਂ ਨੇ ਇਤਿਹਾਸ ਲਿਖਿਆ, ਚਾਹੇ ਉਹ ਕਾਵਿ ਰੂਪ ਵਿੱਚ ਹੋਵੇ ਚਾਹੇ ਵਾਰਤਕ ਰੂਪ ਦੇ ਵਿੱਚ, ਜਿਨ੍ਹਾਂ ਨੇ ਵੀ ਇਹ ਯਤਨ ਕੀਤਾ, ਹੋ ਸਕਦਾ ਹੈ ਕਿਤੇ ਵਿਪਰਵਾਦੀ ਗਲਬੇ ਦੇ ਹੇਠ ਉਹਨਾਂ ਦੇ ਕੁਝ ਵਿਚਾਰ ਹੋਣ, ਪਰ ਜਿਹੜੇ ਵਿਚਾਰ ਸਾਨੂੰ ਵਿਪਰਵਾਦੀ ਗਲਬੇ ਦੇ ਹੇਠ ਲਿਖੇ ਹੋਏ ਭਾਸਦੇ ਨੇ, ਜਾਪਦੇ ਨੇ, ਉਹਨਾਂ ਨੂੰ ਅਸੀਂ ਇਗਨੋਰ ਕਰਕੇ ਜੋ ਉਹਦੇ ਵਿੱਚੋਂ ਸਾਨੂੰ ਸੱਚਾਈ ਮਿਲਦੀ ਹੈ ਉਸ ਨੂੰ ਗ੍ਰਹਿਣ ਕਰਨ ਤੋਂ ਕਦੇ ਸੰਕੋਚ ਨਹੀਂ ਕਰਨਾ ਚਾਹੀਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਧੜਿਆਂ ਦੇ ਵਿੱਚ ਬੱਝ ਗਏ, ਅਸੀਂ ਧੜਿਆਂ ਦੇ ਵਿੱਚ ਬੱਝ ਗਏ। ਜਿਵੇਂ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੀਆਂ ਰਹਾਓ ਵਾਲੀਆਂ ਪਾਵਨ ਪੰਕਤੀਆਂ ਨੇ, ਮੈਂ ਹਰ ਹਰ ਨਾਮ ਧਰ ਸੋਈ, ਜਿਉਂ ਭਾਵੈ ਤਿਉਂ ਰੱਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ। ਹੇ ਮੇਰੇ ਵਾਹਿਗੁਰੂ ਜੀ, ਪਰਮੇਸ਼ਰ ਦਾ ਨਾਮ ਹੀ ਮੇਰਾ ਆਸਰਾ ਹੈ। ਧਰ ਕਹਿੰਦੇ ਨੇ ਆਸਰੇ ਨੂੰ। ਹੇ ਮੇਰੇ ਵਾਹਿਗੁਰੂ ਜੀਓ, ਹੇ ਮੇਰੇ ਹਰ ਜੀਓ, ਪਰਮੇਸ਼ਰ ਦਾ ਨਾਮ ਹੀ ਮੇਰੇ ਵਾਸਤੇ ਆਤਮਕ ਜੀਵਨ ਜਿਉਣ ਦੇ ਵਾਸਤੇ ਆਸਰਾ ਹੈ। ਇਸ ਵਾਸਤੇ ਮੇਰੀ ਤੇਰੇ ਚਰਨਾਂ ਦੇ ਵਿੱਚ ਇਹ ਨਿਮਰਤਾ ਸਹਿਤ ਅਰਜ ਹੈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ। ਹੇ ਮੇਰੇ ਮਾਲਕ, ਜਿਵੇਂ ਤੈਨੂੰ ਚੰਗਾ ਲੱਗਦਾ ਹੈ ਕਿਰਪਾ ਕਰਕੇ ਮੈਨੂੰ ਆਪਣੀ ਰਜ਼ਾ ਦੇ ਵਿੱਚ ਰਾਜ਼ੀ ਰੱਖ। ਕਿਉਂਕਿ ਇਹ ਬੜੀ ਵੱਡੀ ਗੱਲ ਜੇ ਅਸੀਂ ਜਦੋਂ ਵੀ ਗੁਰੂ ਕੋਲ ਜਾਂਦੇ ਹਾਂ ਨਾ, ਅਸੀਂ ਆਪਣੀ ਰਜ਼ਾ ਦੱਸਦੇ, ਸਤਿਗੁਰੂ ਜੀ ਮੇਰੀ ਮਰਜ਼ੀ ਕੀ ਹੈ ਅਤੇ ਜੋ ਮੇਰੀ ਮਰਜ਼ੀ ਹੈ ਉਹ ਤੂੰ ਕਰ। ਕੋਈ ਵਿਰਲਾ ਗੁਰੂ ਕਾ ਸਿੱਖ ਹੋਵੇਗਾ ਜਿਹੜਾ ਗੁਰੂ ਕੋਲ ਜਾ ਕੇ ਕਹਿੰਦਾ ਹੋਵੇ, ਮੇਰੇ ਪਾਤਸ਼ਾਹ ਜਿਵੇਂ ਆਪ ਜੀ ਦੀ ਰਜ਼ਾ। ਇੱਕ ਮੇਰੇ 'ਤੇ ਤਰਸ ਜ਼ਰੂਰ ਕਰ ਦਿਓ, ਮੈਨੂੰ ਤੁਹਾਡੀ ਰਜ਼ਾ ਪਿਆਰੀ ਲੱਗਣ ਲੱਗ ਪਵੇ, ਮੈਂ ਤੁਹਾਡੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਲੱਗ ਪਵਾਂ। ਅਸੀਂ ਗੁਰੂ ਦੇ ਕੋਲੋਂ ਇਹ ਦਾਤ ਮੰਗਣੀ ਸੀ, ਜਿਉਂ ਭਾਵੇ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ, ਕਿਉਂਕਿ ਮੈਨੂੰ ਤੇਰੇ ਤੋਂ ਬਿਨਾ ਕੋਈ ਹੋਰ ਆਸਰਾ ਪਰਨਾ ਦਿਸਦਾ ਨਹੀਂ, ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸੁਆਮੀ। ਜਦੋਂ ਅਸੀਂ ਇਹ ਬੇਨਤੀ ਕਰਦੇ ਹਾਂ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਹਜ਼ੂਰ ਇਹ ਅਰਜ਼ ਕਰ ਲਈਏ ਨਾ ਕਿ ਸਤਿਗੁਰੂ ਸੱਚੇ ਪਾਤਸ਼ਾਹ, ਹਾਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਜਦੋਂ ਅਸੀਂ ਬੇਨਤੀ ਕਰ ਲਈਏ ਔਰ ਕੀਤੀ ਹੋਈ ਬੇਨਤੀ 'ਤੇ ਭਰੋਸਾ ਕਰ ਲਈਏ, ਭਾਈ ਮੇਰਾ ਗੁਰੂ ਸਮਰੱਥ ਹੈ, ਮੈਂ ਠੀਕ ਇਹ ਸ਼ਬਦ ਬੋਲ ਕੇ ਗੁਰੂ ਦੇ ਅੱਗੇ ਕਹੇ ਨੇ, ਜੇ ਮੈਂ ਨਾ ਵੀ ਬੋਲਦਾ ਉਹ ਵਿਣ ਬੋਲਿਆ, ਸਭ ਕਿਛ ਜਾਣਦਾ ਕਿਸ ਆਗੇ ਕੀਚੇ ਅਰਦਾਸ, ਪਰ ਮੈਂ ਫਿਰ ਵੀ ਇੱਕ ਯਤਨ ਕੀਤਾ ਹੈ, ਮੈਂ ਆਪਣੇ ਪਾਤਸ਼ਾਹ ਦੇ ਹਜ਼ੂਰ ਬੇਨਤੀ ਕੀਤੀ। ਕਈ ਵਾਰ ਸਾਡੇ ਕੁਝ ਆਪੇ ਬਣੇ ਵਿਦਵਾਨ ਵੀਰ ਕਹਿ ਦਿੰਦੇ ਨੇ, ਉਹ ਕਹਿ ਦਿੰਦੇ ਜੀ ਸਿੱਖ ਮਤ ਵਿੱਚ ਅਰਦਾਸ ਦਾ ਸੰਕਲਪ ਹੀ ਨਹੀਂ ਹੈ, ਜਦੋਂ ਕਿ ਸਿੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਅਰਦਾਸ ਹੈ। ਗੁਰੂ ਦੇ ਚਰਨਾਂ ਦੇ ਵਿੱਚ ਜਦੋਂ ਅਸੀਂ ਅਰਦਾਸ ਕਰਦੇ ਬੇਨਤੀ ਕਰਦੇ ਹਾਂ, ਇਹਦੇ ਨਾਲ ਸਾਡਾ ਗੁਰੂ ਨਾਲ ਪਿਆਰ ਹੀ ਵੱਧਦਾ ਹੈ, ਪਿਆਰ ਘਟਦਾ ਨਹੀਂ। ਗੁਰੂ ਨੇ ਸਾਨੂੰ ਸਭ ਕੁਛ ਦਿੱਤਾ, ਉਸਦਾ ਧੰਨਵਾਦ ਕਰਨਾ ਸਾਡਾ ਫਰਜ਼ ਬਣਦਾ ਹੈ। ਆਓ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਆਪਾਂ ਆਰੰਭ ਕਰਦੇ ਹਾਂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ ਘਰ ਸਤਵਾਂ।
ਸੂਹੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ, ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਪਰਮ ਸਨਮਾਨਯੋਗ ਪਿਤਾ, ਧੰਨ ਧੰਨ ਰਾਮਦਾਸ ਗੁਰ ਜਿਣ ਸਿਰਿਆ ਤਿਨੇ ਸਵਾਰਿਆ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਜਿਸ ਨੂੰ ਸੰਗੀਤ ਦੀ ਦੁਨੀਆਂ ਦੇ ਅੰਦਰ ਘਰ ਸਤਵੇਂ ਵਿੱਚ ਗਾਉਣ ਦੀ ਹਦਾਇਤ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ, ਸਮੁੱਚੀ ਮਾਨਵਤਾ ਦੇ ਉੱਪਰ ਤਰਸ ਕੀਤਾ, ਕਿਉਂਕਿ ਮਨੁੱਖ ਨੇ ਆਪਣਾ ਆਪਣਾ ਰੱਬ ਬਣਾ ਲਿਆ, ਰੱਬ ਦੇ ਨਾਂ ਜਿਹੜੇ ਸੀ ਉਹ ਆਪਣੇ ਆਪਣੇ ਰੱਖ ਲਏ, ਔਰ ਰੱਬ ਦੇ ਟਿਕਾਣੇ ਜਿਹੜੇ ਸੀ ਉਹ ਵੀ ਆਪਣੇ ਆਪਣੇ ਮਿਥ ਲੈ। ਕੋਈ ਕਹਿਣ ਲੱਗ ਪਿਆ ਕਿ ਰੱਬ ਜਿਹੜਾ ਉਹ ਸੱਤਵੇਂ ਆਕਾਸ਼ ਦੇ ਵਿੱਚ ਹੈ, ਕੋਈ ਕਹਿਣ ਲਿਆ ਕਿ ਨਹੀਂ ਭਗਵਾਨ ਜਿਹੜਾ ਹੈ ਉਹ ਦੱਖਣ ਦੀ ਬਾਈ ਜਗੰਗਨਾਥ ਦੇ ਮੰਦਿਰ ਉੜੀਸਾ ਦੇ ਵਿੱਚ ਹੈ, ਕੋਈ ਮੇਰਾ ਵੀਰ ਕਹਿਣ ਲੱਗ ਪਿਆ ਨਹੀਂ ਭਾਈ ਜੋ ਅੱਲਾ ਪਾਕ ਹੈ ਉਹ ਕੇਵਲ ਅਤੇ ਕੇਵਲ ਕਾਬੇ ਦੇ ਵਿੱਚ ਹੈ, ਮੱਕੇ ਦੇ ਵਿੱਚ ਹੈ। ਇਸ ਤਰ੍ਹਾਂ ਹਰ ਇੱਕ ਧਰਮ ਵਾਲੇ ਨੇ ਜਿੱਥੇ ਪਰਮੇਸ਼ਰ, ਜਿਹੜੇ ਪਰਮੇਸ਼ਰ ਦਾ ਨਾਮ ਵੱਖ ਵੱਖ ਕਰ ਲਿਆ, ਉਸਨੂੰ ਦਵੈਤ ਭਾਵ ਵਿੱਚ ਲੈ ਲਿਆ, ਉੱਥੇ ਨਾਲ ਦੀ ਨਾਲ ਉਹਨਾਂ ਦੇ ਸਥਾਨ ਵੀ ਨਿਯੁਕਤ ਕਰ ਦਿੱਤੇ। ਔਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਇਸ ਭਰਮ ਭੁਲੇਖੇ ਦੇ ਵਿੱਚੋਂ ਕੱਢਦਿਆਂ ਕਿਰਪਾ ਕਰਦੇ ਨੇ। ਇੱਕ ਓਅੰਕਾਰ ਵਾਹਿਗੁਰੂ ਅਕਾਲ ਪੁਰਖ ਇੱਕ ਹੈ ਔਰ ਇੱਕ ਰਸ ਵਿਆਪਕ ਹੈ। ਅਗਰ ਅਸੀਂ ਉਸ ਇੱਕ ਓਅੰਕਾਰ ਦਾ ਪ੍ਰੇਮ ਮਿਲਾਪ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਉਸ ਦਾ ਜ਼ਰੀਆ ਕੀ ਹੈ? ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਕਿਰਪਾ ਦੇ ਨਾਲ ਇੱਕ ਓਅੰਕਾਰ ਦੇ ਅਸੀਂ ਪ੍ਰੇਮ ਮਿਲਾਪ ਨੂੰ ਪ੍ਰਾਪਤ ਕਰ ਸਕਦੇ ਹਾਂ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ।
ਹੇ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ, ਮੈਂ ਆਪ ਜੀ ਦੇ ਕਿਹੜੇ ਕਿਹੜੇ ਗੁਣ ਕਹਿ ਕੇ ਬਿਆਨ ਕਰਾਂ, ਕਿਉਂਕਿ ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ, ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਅੰਦਰ ਤਾਂ ਬੇਅੰਤ ਸ਼ੁਭ ਗੁਣ ਨੇ, ਤੁਸੀਂ ਤੇ ਸਗੋਂ ਇੰਨੇ ਸਮਰੱਥ ਹੋ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਮੈਂ ਕਿਹੜਾ ਕਿਹੜਾ ਗੁਣ ਆਪ ਜੀ ਦਾ ਬਿਆਨ ਕਰਾਂ, ਮੈਂ ਆਪ ਜੀ ਦੀ ਸਿਫਤ ਸਲਾਹ ਦੇ ਹੇਠ ਕਿਹੜੇ ਕਿਹੜੇ ਬੋਲ ਜਿਹੜੇ ਨੇ ਉਹ ਸਾਂਝੇ ਕਰਾਂ। ਦੇਖੋ ਗੁਰਮੁਖੋ, ਅਸੀਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਪਿਆਰੇ ਬੋਲ ਪੜ੍ਹਦੇ ਹਾਂ, ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਮਣ ਵਡਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਹੇ ਮੇਰੇ ਪਾਤਸ਼ਾਹ, ਤੂੰ ਤੇ ਪਾਤਸ਼ਾਹ ਹੈ ਪਰ ਮੈਂ ਤੈਨੂੰ ਮੀਆਂ ਕਹਿ ਰਿਹਾ ਹਾਂ, ਇਹ ਤੇਰੀ ਕੋਈ ਵਡਿਆਈ ਨਹੀਂ ਹੈ। ਮੈਂ ਆਪਣੀ ਵੱਲੋਂ ਯਤਨ ਕਰ ਰਿਹਾ ਹਾਂ ਤੇਰੀ ਸਿਫਤ ਕਰਨ ਦੀ, ਤੈਨੂੰ ਵਡਿਆਉਣ ਦੀ, ਪਰ ਫਿਰ ਵੀ ਮੇਰੇ ਪਾਤਸ਼ਾਹ ਤੇਰਾ ਧੰਨਵਾਦ ਹੈ। ਅਸੀਂ ਜੀਵ ਅਲਪਗ ਬੁੱਧੀ ਵਾਲੇ ਹਾਂ, ਅਸੀਂ ਮੂਰਖ ਹਾਂ, ਸਾਨੂੰ ਨਹੀਂ ਪਤਾ, ਪਰ ਇੰਨਾ ਵੀ ਤੇਰਾ ਬੜਾ ਧੰਨਵਾਦ ਹੈ। ਇਹ ਦੋ ਲਫ਼ਜ਼ ਜਿਹੜੇ ਨੇ ਆਪਣੀ ਸਿਫਤ ਵਿੱਚ ਸਾਡੀ ਰਸਨਾ ਤੋਂ ਕਢਵਾ ਲੈ। ਸੇਵਕ ਕਾਇ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹੇ ਨਾ ਸਕੇ ਕੋ ਤੂੰ ਕਦਕਾ, ਬ੍ਰਹਮਾ ਵਿਸ਼ਨ ਸਿਰੇ ਤੈ ਅਗਣਤ, ਤਿਨ ਕਉ ਮੋਹ ਭਇਆ ਮਨ ਮਦਕਾ, ਚਵਰਾਸੀ ਲਖ ਜੋਨ ਉਪਾਈ, ਰਿਜਕ ਦੀਆ ਸਭ ਹੂੰ ਕੋ ਤਦਕਾ। ਸੇਵਕ ਕਾਇ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਦੀਨਣ ਕੀ ਪ੍ਰਤਪਾਲ ਕਰੇ ਨਿਤ, ਸੰਤ ਉਭਾਰ ਗਨੀ ਮਨ ਗਾਰੇ, ਪਸ ਪਸ਼ੂ ਨਗ ਨਾਗ ਨਰਾਤਕ, ਸਰਬ ਸਮੇਂ ਸਭ ਕੋ ਪ੍ਰਤਪਾਰੇ, ਪੋਖਤ ਹੈ ਜਲ ਮੇ ਥਲ ਮੇ ਪਲ ਮੇ, ਕਲਕੇ ਨਹੀਂ ਕਰਮ ਵਿਚਾਰੇ। ਹੇ ਮੇਰੇ ਵਾਹਿਗੁਰੂ ਜੀ, ਤੁਸੀਂ ਸਾਡੇ ਔਗਣਾਂ ਨੂੰ ਜਾਣਦੇ ਵੀ ਹੋ, ਤੁਸੀਂ ਸਾਡੇ ਅਪਰਾਧਾਂ ਨੂੰ ਜਾਣਦੇ ਵੀ ਹੋ, ਪਰ ਫਿਰ ਵੀ ਤੁਹਾਡਾ ਇੱਕ ਸੁਭਾਅ ਹੈ, ਤੁਸੀਂ ਫਿਰ ਵੀ ਇਹ ਜਿੰਨੀ ਵੀ ਕਾਇਨਾਤ ਸਿਰਜੀ ਹੈ, ਜਿਤਨੇ ਵੀ ਜੀਵ ਜੰਤੂ ਪਸ਼ੂ ਪੰਛੀ ਆਦਿ ਪੈਦਾ ਕੀਤੇ ਨੇ, ਉਹਨਾਂ ਸਾਰਿਆਂ ਨੂੰ ਹੀ ਉਹਨਾਂ ਦੀ ਖੁਰਾਕ ਮੁਹੱਈਆ ਕਰਵਾਉਂਦੇ ਹੋ, ਉਹਨਾਂ ਸਾਰਿਆਂ ਨੂੰ ਉਹਨਾਂ ਦੀ ਖੁਰਾਕ ਮੁਹੱਈਆ ਕਰਵਾਉਂਦੇ ਹੋ, ਤੁਸੀਂ ਸਾਡੇ ਔਗਣਾਂ ਨੂੰ ਚਿਤਾਰਦੇ ਨਹੀਂ। ਇਸ ਵਾਸਤੇ ਮੇਰੇ ਪਾਤਸ਼ਾਹ, ਅਸੀਂ ਤੇਰੇ ਕਿਹੜੇ ਕਿਹੜੇ ਗੁਣ ਜਿਹੜੇ ਹਨ ਉਹ ਕਹਿ ਕਹਿ ਕੇ ਗਾਈਏ, ਕਿਉਂਕਿ ਤੂੰ ਸਾਹਿਬ ਗੁਣੀ ਨਿਧਾਨਾ ਹੈ ਮੇਰੇ ਮਾਲਕਾ, ਤੂੰ ਤੇ ਗੁਣਾਂ ਦਾ ਜ਼ਖੀਰਾ ਹੈ।
ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ।
ਮੇਰੇ ਵਿੱਚ ਕੋਈ ਇੰਨੀ ਪਾਇਆ ਨਹੀਂ, ਮੇਰੇ ਵਿੱਚ ਕੋਈ ਬਲ ਤਾਕਤ ਨਹੀਂ ਕਿ ਮੈਂ ਆਪ ਜੀ ਦੀ ਮਹਿਮਾ, ਆਪ ਜੀ ਦੀ ਵਡਿਆਈ, ਆਪ ਜੀ ਦੀ ਸਿਫਤ ਸਲਾਹ ਮੁਕੰਮਲ ਰੂਪ ਦੇ ਵਿੱਚ ਬਿਆਨ ਕਰ ਸਕਾਂ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਤੂੰ ਸਭ ਤੋਂ ਉੱਚਾ ਹੈ ਹੇ ਮੇਰੇ ਮਾਲਕ, ਤੂੰ ਭਗਵਾਨ ਹੈ। ਸ਼ਾਇਦ ਇਸੇ ਕਰਕੇ ਹੀ ਕੁਝ ਮੇਰੇ ਵਰਗੇ ਪ੍ਰਚਾਰਕ ਲੋਕ ਗੁਰੂ ਦੀ ਵਡਿਆਈ ਘੱਟ ਕਰਦੇ ਨੇ, ਪਰਮੇਸ਼ਰ ਦੀ ਵਡਿਆਈ ਘੱਟ ਕਰਦੇ ਨੇ, ਪਰੰਤੂ ਆਪਣੀ ਵਡਿਆਈ ਆਪਣੀ ਸੋਭਾ ਨੂੰ ਲੋਚਦਿਆਂ ਹੋਇਆਂ ਆਪਣੀ ਗੱਲ ਵੱਧ ਕਰਦੇ ਨੇ। ਨਹੀਂ ਗੁਰਮੁਖੋ, ਇਹਦਾ ਮਤਲਬ ਇਹ ਨਹੀਂ ਸੀ। ਅਸੀਂ ਜਿੰਨੀ ਵੀ ਵਡਿਆਈ ਕਰ ਲਈਏ ਪਰਮੇਸ਼ਰ ਦੀ, ਆਪਣੇ ਗੁਰੂ ਦੀ ਵਡਿਆਈ ਕਰ ਲਈਏ, ਅਸੀਂ ਮੁਕੰਮਲ ਰੂਪ ਵਿੱਚ ਬਿਆਨ ਨਹੀਂ ਜੇ ਕਰ ਸਕਦੇ। ਮੈਂ ਸੰਖੇਪ ਰੂਪ ਦੇ ਵਿੱਚ ਇਹ ਬੇਨਤੀ ਕਰ ਦੇਵਾਂ, ਨਿਰੰਕਾਰੀ ਨਿਰੰਜਣੀ ਜੋਤ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ, ਕੱਲ ਤਾਰਨ ਗੁਰੂ ਨਾਨਕ ਆਇਆ, ਜਿਨ੍ਹਾਂ ਨੇ ਇਸ ਜਗਤ ਜਲੰਦੇ ਨੂੰ ਨਾਮ ਦਾ ਛੱਟਾ ਦੇ ਕੇ ਤਪਦੇ ਹੋਏ ਤਿੰਨਾਂ ਦੇ ਹਿਰਦਿਆਂ ਨੂੰ ਠੰਡਿਆਂ ਕੀਤਾ, ਔਰ ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਉਪਦੇਸ਼ ਦਿੱਤਾ, ਸਾਰਿਆਂ ਨੂੰ ਆਪਣੇ ਗਲ ਨਾਲ ਲਾਇਆ, ਔਰ ਵਹਿਮਾਂ ਭਰਮਾਂ ਤੇ ਕਰਮ ਕਾਂਡਾਂ ਦੇ ਵਿੱਚੋਂ ਕੱਢਿਆ। ਹਾਂ, ਜਿਹੜੇ ਲੋਕਾਂ ਦੀ ਮਨਸ਼ਾ ਸੀ ਕਿਤੇ ਨਾਨਕ ਤਪਾ ਸਾਡਾ ਸੇਵਕ ਬਣ ਜਾਵੇ, ਸਾਡੀ ਸੰਪਰਦਾ ਵਿੱਚ ਆ ਜਾਵੇ, ਸਾਡਾ ਮਜ਼ਹਬ ਗ੍ਰਹਿਣ ਕਰ ਲਵੇ, ਅਖੀਰ ਉਹਨਾਂ ਨੂੰ ਵੀ ਕਹਿਣਾ ਪਿਆ ਸੀ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਅਸੀਂ ਦੁਨੀਆਂ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਪੋਥੀਆਂ ਨੇ ਉਹਨਾਂ ਨੂੰ ਪੜ੍ਹ ਕੇ ਦੇਖ ਲਓ, ਹੋ ਸਕਦਾ ਤੁਸੀਂ ਪੜ੍ਹਿਆ ਹੋਵੇ, ਪਰ ਤੁਹਾਨੂੰ ਕਿਤੇ ਇਹ ਨਹੀਂ ਮਿਲੇਗਾ ਕਿ ਫਲਾਣਾ ਜਿਹੜਾ ਮਹਾਂਪੁਰਖ ਹੋਇਆ ਉਹ ਸਾਰੇ ਜਗਤ ਵਾਸਤੇ ਹੋਇਆ। ਕੇਵਲ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਮਿਲੇਗਾ, ਜਾ ਹਰ ਪੀਰ ਜਗਤ ਗੁਰ ਬਾਬਾ, ਉਹ ਜਗਤ ਦਾ ਗੁਰੂ ਹੈ, ਜਿਸ ਦੀ ਜੋਤ ਜਿਹੜੀ ਹੈ ਉਹ ਦਸਾਂ ਸਰੂਪਾਂ ਦੇ ਵਿੱਚ ਵਿਚਰਦੀ ਹੈ, ਔਰ ਸਮੇਂ ਸਮੇਂ ਅਨੁਸਾਰ ਹੁਕਮ ਮੰਨਣਾ, ਸੇਵਾ ਕਰਨੀ, ਨਿਮਰਤਾ ਨੂੰ ਧਾਰਨ ਕਰਨਾ, ਨਿਮਰਤਾ ਵਿੱਚ ਪਕਿਆਈ, ਸੱਚ ਧਰਮ ਦੀ ਪਗਡੰਡੀ 'ਤੇ ਚੱਲਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਣਾ, ਲੋੜ ਪੈਣ 'ਤੇ ਜਾਬਰ 'ਤੇ ਜ਼ੁਲਮ ਦੇ ਵਿਰੁੱਧ ਮੀਰੀ ਪੀਰੀ ਦੀਆਂ ਤਲਵਾਰਾਂ ਲੈ ਕੇ ਆਉਣਾ, ਮਜ਼ਲੂਮਾਂ ਦੀ ਰੱਖਿਆ ਕਰਨੀ, ਜ਼ਾਲਮਾਂ ਨੂੰ ਸੋਧਣਾ। ਹਾਂ, ਇੱਥੋਂ ਤੱਕ ਜੇ ਭਾਵੇਂ ਕਿਸੇ ਦੁਸ਼ਮਣ ਦਾ ਬੱਚਾ ਵੀ ਬਿਮਾਰ ਹੋ ਗਿਆ ਹੈ ਅਤੇ ਉਸ ਨੂੰ ਵੀ ਗੁਰੂ ਘਰ ਦੇ ਵਿੱਚੋਂ ਅਸ਼ੁੱਧੀ ਦੇ ਕੇ ਨਿਵਾਜਿਆ ਗਿਆ ਸੀ। ਔਰ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦੇ ਦੀਦਾਰ ਕਰਨ ਦੇ ਨਾਲ, ਜਿਨ੍ਹਾਂ ਦੀ ਵਿਚਾਰ ਅਪਣਾਉਣ ਦੇ ਨਾਲ ਦੁੱਖ ਦਲਿੱਦਰ ਖਤਮ ਹੋ ਜਾਂਦੇ ਸੀ, ਕਦੇ ਇਹੋ ਜਿਹੀ ਦ੍ਰਿੜਤਾ ਨੂੰ ਅਪਣਾ ਕੇ ਰੱਖਿਆ। ਗੁਰੂ ਪਿਤਾ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਨਹੀਂ ਮਲੇਸ਼ ਕੋ ਦਰਸ਼ਨ ਦੇ ਹੈ, ਔਰ ਐਸੇ ਮਲੇਸ਼ ਹਕੂਮਤ ਨੂੰ ਆਪਣੇ ਦੀਦਾਰ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਜਬਰ ਕੁੱਟ ਕੁੱਟ ਕੇ ਭਰਿਆ ਹੋਇਆ ਹੈ, ਜਿਹੜੇ ਲੋਕਾਈ ਦੇ ਦੁਖੀ ਬਣੇ ਹੋਏ ਹਨ, ਦੋਖੀ ਬਣੇ ਹੋਏ ਹਨ, ਉਹਨਾਂ ਨੂੰ ਅਸੀਂ ਆਪਣੇ ਦੀਦਾਰ ਵੀ ਨਹੀਂ ਦੇਵਾਂਗੇ। ਔਰ ਲੋੜ ਪਈ, ਜਿਵੇਂ ਆਪਾਂ ਬੇਨਤੀ ਕਰ ਰਹੇ ਸੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਤੇ ਦੂਸਰਿਆਂ ਦੇ ਧਰਮ ਦੀ ਆਣ ਸ਼ਾਨ ਨੂੰ ਬਚਾਉਣ ਵਾਸਤੇ ਵੀ ਸ਼ਹਾਦਤ ਦਾ ਜਾਮ ਪੀਤਾ ਹੈ, ਬਲਕਿ ਇਸ ਪਾਸੇ ਤੋਂ ਹਟੇ ਨਹੀਂ। ਇੰਝ ਕਹਿ ਲਈਏ, ਸ਼ਹਾਦਤ ਦਾ ਜਾਮ ਪੀ ਕੇ ਦੂਸਰਿਆਂ ਦੇ ਧਰਮ ਨੂੰ ਬਚਾ ਦਿੱਤਾ, ਬਲਕਿ ਦੂਸਰਿਆਂ ਦੇ ਧਰਮ ਨੂੰ ਬਚਾਉਣ ਦਾ ਅਰਥ ਜੋ ਮਾਨਵਤਾ ਹੈ, ਉਹ ਕਿਸੇ ਸਮੇਂ ਵੀ ਉਦੋਂ ਕਿਸੇ 'ਤੇ ਵੀ ਜ਼ੁਲਮ ਹੁੰਦਾ, ਮੇਰੇ ਸਤਿਗੁਰਾਂ ਨੇ ਕਿਰਪਾ ਵਰਤਾ ਦੇਣੀ ਸੀ, ਕਿਉਂਕਿ ਉਹਨਾਂ ਦਾ ਸੁਭਾਅ ਹੈ। ਪਰੰਤੂ ਅੱਜ ਅਸੀਂ ਇੰਝ ਕਹਿ ਲਈਏ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਦਸਵੇਂ ਸਰੂਪ ਵਿੱਚ ਵਿਚਰਦੀ ਹੈ ਔਰ ਸਮੁੱਚੀ ਮਾਨਵਤਾ ਨੂੰ ਇੱਕ ਥਾਂ 'ਤੇ ਇਕੱਤਰ ਕਰਦੀ ਹੈ, ਗੁਰੂ ਨਾਨਕ ਦੀ ਵਿਚਾਰਧਾਰਾ ਜਦੋਂ ਆਣ ਕੇ 30 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਹੋਈ ਔਰ ਗੁਰੂ ਕੇ 5 ਪਿਆਰੇ ਸਾਹਿਬਾਨ ਦੀ ਚੋਣ ਕਰਕੇ ਖੰਡੇ ਬਾਟੇ ਦੀ ਪਵਲ ਅੰਮ੍ਰਿਤ ਤਿਆਰ ਕਰਕੇ ਕੇਵਲ ਗੁਰੂ ਕੇ 5 ਪਿਆਰੇ ਸਾਹਿਬਾਨ ਤਥਾ 80,000 ਦੀ ਸੰਗਤ ਵਿੱਚੋਂ 20,000 ਗੁਰਸਿੱਖਾਂ ਨੂੰ ਹੀ ਅੰਮ੍ਰਿਤ ਦੀ ਦਾਤ ਦੇ ਕੇ ਨਾ ਨਿਵਾਜਿਆ, ਬਲਕਿ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਵੀ ਇਹ ਖੰਡੇ ਬਾਟੇ ਦੀ ਪਵਲ ਜਿਹੜੀ ਸੀ ਉਹ ਪ੍ਰਾਪਤ ਕੀਤੀ ਸੀ। ਅਸੀਂ ਗੁਰੂ ਦੀ ਵਡਿਆਈ ਕੀ ਕਰੀਏ? ਠੀਕ ਹੈ, ਕੁਝ ਅਜਿਹੇ ਅਕਿਰਤ ਘਣ ਲੋਕ ਪੈਦਾ ਹੋ ਗਏ ਜਿਨ੍ਹਾਂ ਦੇ ਵੱਡੇ ਵਡੇਰਿਆਂ ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦੀ ਬਣਾਇਆ ਹੋਇਆਂ ਨੂੰ ਛਡਾਇਆ ਸੀ, ਆਪਣੇ ਪੱਲੇ ਲਗਾ ਕੇ ਉਸੇ ਹੀ ਕੌਮ ਦੇ ਵਾਰਸ ਜਿਹੜੇ ਸੀ ਉਹ ਗੁਰੂ ਨਾਨਕ ਦੇ ਘਰ ਦੇ ਦੋਖੀ ਬਣ ਗਏ। ਹਰ ਹਕੂਮਤ ਦੇ ਨਾਲ ਸਾਂਝ ਕਰਕੇ ਮੇਰੇ ਸਰਬੰਸਦਾਨੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰ ਦੇ ਟੋਟਿਆਂ ਨੂੰ ਵੀ ਸ਼ਹੀਦ ਕਰਨ ਅਤੇ ਕਰਵਾਉਣ ਤੋਂ ਉਹਨਾਂ ਨੇ ਸੰਕੋਚ ਨਹੀਂ ਸੀ ਕੀਤਾ। ਅਸੀਂ ਆਪਣੇ ਪਾਤਸ਼ਾਹ ਦੀ ਕਿਹੜੀ ਕਿਹੜੀ ਵਡਿਆਈ ਕਰੀਏ? ਅਸੀਂ ਜਿੰਨੀ ਵੀ ਆਪ ਜੀ ਦੀ ਮਹਿਮਾ ਗਾਲੀਏ ਹੈ ਮੇਰੇ ਮਾਲਕਾ, ਓਨੀ ਹੀ ਵਡਿਆਈ ਸਾਡੇ ਹਿਸਾਬ ਦੇ ਨਾਲ ਹੀ ਨਹੀਂ, ਗੁਰੂ ਜੀ ਬਾਣੀ ਦੇ ਅਨੁਸਾਰ ਤੁਸ਼ ਮਾਤਰ ਹੈ।
ਮੈਂ ਹਰ ਹਰ ਨਾਮ ਧਰ ਸੋਈ।
ਹੇ ਵਾਹਿਗੁਰੂ ਜੀ, ਆਪ ਜੀ ਦਾ ਨਾਮ ਜਿਹੜਾ ਉਹੀ ਮੇਰੇ ਵਾਸਤੇ ਆਸਰਾ ਹੈ।
ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ।
ਇਹ ਮੇਰੇ ਵਾਹਿਗੁਰੂ ਜੀ, ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਮੈਨੂੰ ਤੇਵੇਂ ਰੱਖ, ਆਪਣੀ ਰਜ਼ਾ ਵਿੱਚ ਰੱਖ, ਕਿਉਂਕਿ ਤੇਰੇ ਤੋਂ ਬਿਨਾਂ ਮੇਰਾ ਕੋਈ ਹੋਰ ਆਸਰਾ ਪਰਨਾ ਨਹੀਂ ਹੈ। ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ।
ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ।
ਇਹ ਮੇਰੇ ਪਾਤਸ਼ਾਹ ਜੀ, ਤੁਸੀਂ ਹੀ ਮੇਰਾ ਤਾਨ ਹੋ, ਤੁਸੀਂ ਹੀ ਮੇਰਾ ਬਲ ਹੋ, ਤੁਸੀਂ ਹੀ ਮੇਰਾ ਦੀਵਾਨ ਹੋ, ਤੁਸੀਂ ਹੀ ਮੇਰੇ ਲਈ ਕਚਹਿਰੀ, ਤੁਸੀਂ ਹੀ ਮੇਰੇ ਲਈ ਆਸਰਾ ਹੋ। ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ, ਤੇ ਮੇਰੀ ਅਰਦਾਸ ਕੇਵਲ ਤੇ ਕੇਵਲ ਤੇਰੇ ਅੱਗੇ ਹੈ।
ਮੈਂ ਹੋਰ ਥਾਉ ਨਾਹੀਂ ਜਿਸ ਪਹਿ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ।
ਮੈਨੂੰ ਕੋਈ ਹੋਰ ਥਾਉ ਜਿਹੜਾ ਨਜ਼ਰੀ ਨਹੀਂ ਆਉਂਦਾ ਤੇ ਨਾ ਮੈਂ ਕਿਸੇ ਹੋਰ ਥਾਂ ਨੂੰ ਅਪਣਾਉਣਾ ਹੈ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮੇਰੀ ਜ਼ਿੰਦਗੀ ਦਾ ਆਸਰਾ ਤੁਸੀਂ ਹੋ, ਕਿਉਂਕਿ ਨਾ ਮੈਂ ਕਿਸੇ ਮੜੀਆਂ ਮੁਯਾਰਾਂ ਦਾ ਪੁਜਾਰੀ ਬਣਨਾ ਹੈ, ਨਾ ਮੈਂ ਪੱਥਰ ਪੂਜਕ ਬਣਨਾ ਹੈ, ਨਾ ਮੈਂ ਕਰਮ ਕਾਂਡਾਂ ਵਿੱਚ ਪੈਣਾ, ਮੇਰੀ ਅਰਦਾਸ ਕੇਵਲ ਤੇ ਕੇਵਲ ਆਪ ਜੀ ਦੇ ਚਰਨਾਂ ਦੇ ਵਿੱਚ ਹੈ, ਮੈਂ ਹੋਰ ਥਾਂ ਨਹੀਂ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਚਾਹੇ ਮੈਂ ਦੁਖੀ ਹਾਂ ਚਾਹੇ ਮੈਂ ਸੁਖੀ ਹਾਂ, ਮੇਰਾ ਹਰ ਪ੍ਰਕਾਰ ਦਾ ਦੁੱਖ ਔਰ ਮੇਰੇ ਹਰ ਪ੍ਰਕਾਰ ਦਾ ਸੁੱਖ ਜਿਹੜਾ ਹੈ ਉਹ ਆਪ ਜੀ ਦੇ ਪਾਸ ਹੈ, ਕਿਉਂਕਿ ਗੁਰੂ ਕਾ ਸਿੱਖ ਜਿਹੜਾ ਹੈ ਉਹ ਕਦੇ ਆਪਣੇ ਗੁਰੂ ਤੋਂ ਦੂਰ ਨਹੀਂ ਜੇ ਜਾਂਦਾ। ਮਿੱਤਰ ਘਨੇਰੇ ਕਰ ਥੱਕੀ, ਮੇਰਾ ਦੁੱਖ ਕਾਟੇ ਕੋਏ, ਮਿਲ ਪ੍ਰੀਤਮ ਦੁੱਖ ਕੱਟਿਆ, ਸ਼ਬਦ ਮਿਲਾਵਾ ਹੋਏ। ਕਿਉਂਕਿ ਗੁਰਸਿੱਖ ਨੂੰ ਪਤਾ ਹੈ ਇਹ ਦੁਨੀਆਂ ਦੇ ਮੈਂ ਜਿੰਨੇ ਮਰਜ਼ੀ ਮਿੱਤਰ ਬਣਾ ਲਵਾਂ, ਇਹਨਾਂ ਦੇ ਵਿੱਚੋਂ ਕੋਈ ਮੇਰੇ ਦੁੱਖਾਂ ਨੂੰ ਦੂਰ ਨਹੀਂ ਕਰ ਸਕਦਾ। ਜਦੋਂ ਮੈਂ ਆਪਣੇ ਪ੍ਰੀਤਮ ਪਿਆਰੇ ਨਾਲ ਮਿਲ ਗਿਆ, ਮੇਰੇ ਗੁਰੂ ਨੇ ਮੈਨੂੰ ਇੱਕ ਓਅੰਕਾਰ ਨਾਲ ਜੋੜ ਦਿੱਤਾ, ਗੁਰੂ ਦੇ ਸ਼ਬਦ ਨੇ ਜਦੋਂ ਮੈਨੂੰ ਉਸ ਇੱਕ ਓਅੰਕਾਰ ਨਾਲ ਜੋੜ ਦਿੱਤਾ, ਉਸ ਵੇਲੇ ਮੇਰੇ ਇਹ ਸਾਰੇ ਦੁੱਖ ਦੂਰ ਹੋ ਜਾਣਗੇ। ਗੁਰਮੁਖੋ, ਸੁੱਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਏ, ਸੁੱਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ, ਸੁੱਖ ਦੁੱਖ ਸਮ ਕਰ ਜਾਣੀਏ, ਸ਼ਬਦ ਭੇਦ ਸੁੱਖ ਹੋਏ। ਭਾਵੇਂ ਅਸੀਂ ਗੁਰੂ ਦੇ ਕੋਲ ਜਾ ਕੇ ਕਿਸੇ ਵੀ ਧਰਮ ਅਸਥਾਨ ਤੇ ਅਸੀਂ ਸੁੱਖ ਮੰਗਦੇ ਹਾਂ, ਪਰ ਯਾਦ ਰੱਖਣਾ ਇੱਕ ਇੱਕ ਸੁੱਖ ਦੇ ਮੰਗਰ ਸੌ ਸੌ ਦੁੱਖ ਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੁੱਖ ਤੇ ਦੁੱਖ ਦੋਵੇਂ ਬਰਾਬਰ ਨੇ, ਕਿਉਂਕਿ ਇੱਕ ਸੁੱਖ ਮਿਲਿਆ ਸਾਡੇ ਮਨ ਦੇ ਅੰਦਰ ਹੋਰ ਸੁੱਖ ਦੀ ਰੀਝ ਜਿਹੜੀ ਸੀ ਉਹ ਵੱਧ ਗਈ। ਜਿੰਨੀ ਦੇਰ ਤੱਕ ਉਹ ਸਾਨੂੰ ਹੋਰ ਸਹੂਲਤ ਨਾ ਮਿਲੀ, ਓਨੀ ਦੇਰ ਤੱਕ ਅਸੀਂ ਹੋਰ ਪਰੇਸ਼ਾਨ ਹੋਏ। ਸੁੱਖ ਦੁੱਖ ਸਮ ਕਰ ਜਾਣੀਏ, ਫਿਰ ਕਿਹੜਾ ਸੁੱਖ ਚਾਹੀਦਾ ਸੀ? ਆਤਮਕ ਸੁੱਖ, ਸ਼ਬਦ ਭੇਦ ਸੁੱਖ ਹੋਏ। ਜਦੋਂ ਗੁਰੂ ਦੇ ਸ਼ਬਦ ਨਾਲ ਸਾਡਾ ਮਨ ਮਿੰਨਿਆ ਜਾਵੇ, ਸਾਡੇ ਰੋਮ ਰੋਮ ਦੇ ਵਿੱਚ, ਰਗ ਰਗ ਵਿੱਚ ਗੁਰੂ ਦਾ ਸ਼ਬਦ ਵੱਸ ਜਾਵੇ, ਗੁਰੂ ਦਾ ਭਰੋਸਾ ਵੱਸ ਜਾਵੇ, ਕਹਿੰਦੇ ਉਦੋਂ ਫਿਰ ਸਾਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸ਼ਰਣੀ ਪਾਈਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਰਬ ਸੁੱਖਾਂ ਦਾ ਦਾਤਾ ਸਤਿਗੁਰੂ ਹੈ, ਅਤੇ ਸਿੱਖ ਦਾ ਸਤਿਗੁਰੂ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਓ ਇਸ ਤੋਂ ਅੱਗੇ ਸਰਵਣ ਕਰਦੇ ਹਾਂ।
ਵਿੱਚ ਧਰਤੀ ਵਿੱਚ ਪਾਣੀ ਵਿੱਚ ਕਾਸਤ ਅਗਨ ਤਰੀਜਾ।
ਮਾਲਕ ਨੇ ਕਲਾ ਵਰਤਾਈ, ਪਾਣੀ ਦੇ ਵਿੱਚ ਹੀ ਧਰਤੀ ਹੈ, ਔਰ ਆਪਾਂ ਸਾਰਿਆਂ ਨੂੰ ਪਤਾ ਹੈ ਧਰਤੀ ਦੇ ਵਿੱਚ ਵੀ ਪਾਣੀ ਹੈ। ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸਤ ਅਗਨ ਰਖਾਈ। ਹੁਣ ਜੇ ਅਸੀਂ ਅੱਗ ਦੇ ਵਿੱਚ ਲੱਕੜਾਂ ਨੂੰ ਰੱਖੀਏ ਤੇ ਲੱਕੜਾਂ ਸੜ ਜਾਂਦੀਆਂ ਜੀ, ਸਾਨੂੰ ਸਾਰਿਆਂ ਨੂੰ ਪਤਾ ਹੈ, ਪਰ ਹਰ ਲੱਕੜ ਦੇ ਵਿੱਚ ਅੱਗ ਹੈ, ਹਰ ਲੱਕੜ ਦੇ ਵਿੱਚ ਅੱਗ ਹੈ, ਪਰ ਉਹ ਅੱਗ ਜਿਹੜੀ ਉਹ ਸਾੜਦੀ ਨਹੀਂ। ਕਹਿੰਦੇ ਇੰਜ ਕਹਿ ਲਈਏ ਕਿ ਵਾਹਿਗੁਰੂ ਅਕਾਲ ਪੁਰਖ ਨੇ ਸ਼ੇਰ ਤੇ ਬੱਕਰੀ ਦੋਵਾਂ ਨੂੰ ਇੱਕੇ ਥਾਂ ਤੇ ਰੱਖਿਆ ਹੋਇਆ। ਸਗਲ ਬਨਸਪਤ ਮਹਿ ਬਹਿ ਸੰਤਰ, ਸਗਲ ਦੂਧ ਮੈਂ ਘੀਆ। ਕੋਈ ਵੀ ਲੱਕੜ ਹੋਵੇ, ਹਰ ਲੱਕੜ ਦੇ ਵਿੱਚ ਅੱਗ ਹੈ। ਇਸ ਧਰਤੀ ਦੇ ਵਿੱਚ ਜਲ ਹੈ। ਮੈਂ ਇੱਕ ਬੇਨਤੀ ਕਰ ਦੇਵਾਂ, ਅਸੀਂ ਖਾਲਸਾ ਪੰਥ ਦਾ ਸਿਰਜਣਾ ਦਿਵਸ 318ਵਾਂ ਬੜੀ ਸ਼ਰਧਾ ਸਹਿਤ ਮਨਾਇਆ, ਬੜੀਆਂ ਵਧਾਈਆਂ ਦਿੱਤੀਆਂ ਅਤੇ ਵਧਾਈਆਂ ਲਈਆਂ ਵੀ, ਪਰ ਵਿਰਲੇ ਵਡਭਾਗੇ ਹੋਣਗੇ ਜਿਨ੍ਹਾਂ ਨੇ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਦੇ ਹਜ਼ੂਰ ਪੇਸ਼ ਹੋ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਹੋਵੇ। ਜਦੋਂ ਕਿ ਹਰ ਸਿੱਖ ਵਾਸਤੇ ਜ਼ਰੂਰੀ ਹੈ, ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪਾਹੁਲ ਛੱਕੇ, ਹਰ ਸਿੱਖ ਵਾਸਤੇ ਇਹ ਲਾਜ਼ਮੀ ਹੈ। ਮੈਂ ਬੇਨਤੀ ਕਰਾਂ ਜਿਨ੍ਹਾਂ ਨੇ ਇਸ ਸ਼ੁਭ ਦਿਹਾੜੇ 'ਤੇ ਅੰਮ੍ਰਿਤ ਪਾਣ ਨਹੀਂ ਕੀਤਾ, ਭਾਈ ਹਰ ਬੁੱਧਵਾਰ ਹਰ ਐਤਵਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ 'ਤੇ ਇਹ ਅੰਮ੍ਰਿਤ ਦਾ ਭੰਡਾਰ ਵਰਤਾਇਆ ਜਾਂਦਾ ਹੈ। ਤੁਸੀਂ ਯਤਨ ਕਰੋ ਕਿ ਕੱਲ੍ਹ ਦੇ ਰੋਜ਼ ਅਸੀਂ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਦੇ ਪਾਸੋਂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਸੋਂ ਮੰਗ ਕੇ ਇਸ ਦਾਤ ਨੂੰ ਪ੍ਰਾਪਤ ਕਰੀਏ, ਕਿਉਂਕਿ ਅੰਮ੍ਰਿਤ ਸਾਡੇ ਸਾਰਿਆਂ ਦੇ ਅੰਦਰ ਹੈ, ਪਰ ਉਹ ਹੈ ਇਸ ਤਰ੍ਹਾਂ ਜਿਵੇਂ ਸਾਡੇ ਕੋਲ ਜਲ ਪਿਆ ਹੋਵੇ, ਉਹਦੇ ਉੱਪਰ ਕੋਈ ਪਰਦਾ ਪਿਆ ਹੋਵੇ ਅਤੇ ਸਾਨੂੰ ਪਤਾ ਨਹੀਂ ਲੱਗਦਾ। ਜਦੋਂ ਅਸੀਂ ਗੁਰੂ ਕੋਲ ਜਾਂਦੇ ਹਾਂ ਨਾ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਦ ਸਭ ਤੁਧ ਉਪਾਇਕ ਵੇਖ ਪਰਸਨ ਆਇਆ, ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ, ਅੰਤਰ ਫੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਹਾਰੀ। ਅਸੀਂ ਧਰਤੀ ਦੇ ਵਿੱਚੋਂ ਪਾਣੀ ਲੈਣਾ ਹੋਵੇ, ਅਸੀਂ ਖੂਹ ਪੁੱਟਦੇ ਹਾਂ, ਅਸੀਂ ਬੋਰ ਕਰਕੇ ਸਮਰਸੀਬਲ ਲਵਾਉਂਦੇ ਹਾਂ, ਅਸੀਂ ਨਲਕਾ ਲਵਾਉਂਦੇ ਹਾਂ, ਔਰ ਕਿਸੇ ਨਾ ਕਿਸੇ ਢੰਗ ਦੇ ਨਾਲ ਧਰਤੀ ਵਿਚਲਾ ਜਲ ਸਾਨੂੰ ਪ੍ਰਾਪਤ ਹੋ ਜਾਵੇ। ਜੇ ਅੰਮ੍ਰਿਤ ਸਾਡੇ ਹਿਰਦੇ ਵਿੱਚ ਹੈ, ਅਸੀਂ ਪੰਜ ਪਿਆਰੇ ਸਾਹਿਬਾਨ ਦੇ ਪਾਸੋਂ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਪਾਨ ਕਰਦੇ ਹਾਂ, ਉਹਨਾਂ ਵੱਲੋਂ ਦੱਸੀ ਹੋਈ ਮਰਿਆਦਾ ਨੂੰ ਅਪਣਾਉਣੇ ਹੈ, ਬਾਣੀ ਅਤੇ ਬਾਣੇ ਦੇ ਧਾਰਨੀ ਬਣਦੇ ਹੈ, ਬਾਣੀ ਨੂੰ ਜੀਵਨ ਵਿੱਚ ਕਮਾਉਣੇ ਹੈ, ਫਿਰ ਜਿਹੜਾ ਸਾਡੇ ਅੰਦਰ ਅੰਮ੍ਰਿਤ ਦਾ ਚਸ਼ਮਾ ਹੈ ਉਹ ਫੁੱਟ ਪੈਂਦਾ ਹੈ। ਪਰੰਤੂ ਇਹ ਦਾਤ, ਇਹ ਬਖਸ਼ਿਸ਼ ਗੁਰੂ ਦੀ ਕਿਰਪਾ ਦੇ ਨਾਲ ਮਿਲਦੀ ਹੈ। ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਤ ਅਗਣ ਧਰੀਜੈ, ਬੱਕਰੀ ਸਿੰਘ ਇੱਕ ਤੈ ਥਾਂ ਰਾਖੇ, ਮਨ ਹਰ ਜਪ ਭਰਮ ਭਉ ਦੂਰ ਕੀਜੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਤੂੰ ਵੀ ਉਸ ਮਾਲਕ ਦਾ ਨਾਮ ਜਪ ਜਿਹੜੇ ਤੇਰੇ ਮਨ ਦੇ ਅੰਦਰ ਭਰਮ ਪਿਆ ਹੋਇਆ ਹੈ ਨਾ ਜੀ। ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਹਿਰਦਾ ਪਵਿੱਤਰ ਹੋਣਾ ਚਾਹੀਦਾ ਹੈ, ਇਹ ਤੇਰਾ ਸਾਰਾ ਭਰਮ ਦੂਰ ਹੋ ਜਾਵੇਗਾ, ਤੇਰਾ ਹਿਰਦਾ ਕਿੰਨਾ ਕੁ ਸ਼ੁੱਧ ਹੈ। ਜਿਹੜਾ ਤੇਰੇ ਮਨ ਦੇ ਵਿੱਚ ਭੁਲੇਖਾ ਪਿਆ, ਜੇ ਬੜੀ ਉਮਰ ਪਈ ਹੈ ਅੰਮ੍ਰਿਤ ਛਕਣ ਲਈ, ਗੁਰੂ ਕੋਲ ਜਾਵੇਗਾ, ਪਤਾ ਲੱਗ ਜਾਵੇਗਾ, ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਤ ਨਾ ਜਾਣਾ, ਤੂੰ ਗੁਰੂ ਦੇ ਕੋਲ ਜਾ, ਤੇਰੇ ਮਨ ਦੇ ਵਿੱਚੋਂ ਦੁਨਿਆਵੀ ਸਾਰੇ ਦੇ ਸਾਰੇ ਡਰ ਖਤਮ ਹੋ ਜਾਣਗੇ। ਜੇ ਤੂੰ ਗੁਰ ਪਰਮੇਸ਼ਰ ਤੋਂ ਡਰਨ ਲੱਗ ਪਵੇਂ, ਤੂੰ ਗੁਰੂ ਦਾ ਡਰ ਅਦਬ ਆਪਣੇ ਮਨ ਦੇ ਵਿੱਚ ਧਾਰਨ ਕਰ ਲਵੇ ਤਾਂ
ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਨ ਦਿਵਾਏ।
ਮੇਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਭਾਈ ਮੇਰੇ ਮਾਲਕ ਦੀ ਵਡਿਆਈ ਵੇਖੋ, ਮੇਰੇ ਪਾਤਸ਼ਾਹ ਦੀ ਬਖਸ਼ਿਸ਼ ਵੇਖੋ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨੇ ਮਾਣਿਆ ਮਾਣ ਦਿਵਾਏ। ਜਿਹੜੇ ਨੇ ਮਾਣੇ, ਜਿਨ੍ਹਾਂ ਦਾ ਕੋਈ ਮਾਣ ਸਤਿਕਾਰ ਨਹੀਂ ਕਰਦਾ, ਮਾਣ ਸਤਿਕਾਰ ਤਾਂ ਕਿਧਰੇ ਰਿਹਾ, ਜਿਨ੍ਹਾਂ ਦਾ ਨਿਰਾਦਰ ਰੱਜ ਕੇ ਕੀਤਾ ਜਾਂਦਾ ਹੈ, ਅਗਰ ਉਹ ਵੀ ਮੇਰੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਜਾਵੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ, ਅਤੇ ਗੁਰੂ ਨਾਨਕ ਦੇ ਘਰ ਵਿੱਚ ਉਹਨੂੰ ਵੀ ਮਾਣ ਅਤੇ ਸਨਮਾਨ ਮਿਲਦਾ ਹੈ, ਵਾਹਿਗੁਰੂ ਜੀ ਦੇ ਘਰ ਵਿੱਚ ਉਹਨੂੰ ਵੀ ਮਾਣਿਆ ਅਤੇ ਸਨਮਾਨਿਆ ਜਾਂਦਾ ਹੈ। ਮੇਰੀ ਜਾਤ ਕੁੱਟ ਬਾਂਡਲਾ ਢੋਲ ਢੁਆਂਤਾ, ਅਜਹੂੰ ਬਨਾਰਸੀ ਆਸ ਪਾਸਾ, ਅਤੇ ਵਿਪਰ ਪ੍ਰਧਾਨ ਕਰੇ ਡੰਡਾਓ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਭਗਤ ਰਵਿਦਾਸ ਜੀ ਗੁਰਬਾਣੀ ਅੰਦਰ ਕਿਰਪਾ ਕਰਦੇ ਨੇ, ਕਹਿੰਦੇ ਜਿਹੜੇ ਲੋਕ ਨਫ਼ਰਤ ਕਰਦੇ ਸੀ, ਇਹ ਤਾਂ ਚਮਿਆਰ ਨੇ, ਚੰਮ ਕੱਟਦੇ ਅਤੇ ਵੱਢਦੇ ਨੇ, ਉਸੇ ਜਾਤੀ ਦੇ ਵਿੱਚ ਮੈਂ ਪੈਦਾ ਹੋਇਆ। ਹੇ ਮੇਰੇ ਵਾਹਿਗੁਰੂ, ਜਦੋਂ ਮੈਂ ਆਪ ਜੀ ਦੀ ਸ਼ਰਨ ਲੈ ਲਈ, ਜਦੋਂ ਮੈਂ ਆਪ ਜੀ ਦਾ ਨਾਮ ਜਪਣ ਲੱਗ ਪਿਆ, ਅਤੇ ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਸਮਝਦੇ ਸਨ, ਉਹ ਵੀ ਆਣ ਕੇ ਮੇਰੇ ਚਰਨੀ ਲੱਗ ਗਏ, ਪਰ ਇਹਦੇ ਵਿੱਚ ਮੇਰੀ ਵਡਿਆਈ ਕੋਈ ਨਹੀਂ, ਇਹ ਸਾਰੀ ਦੀ ਸਾਰੀ ਤੇਰੀ ਬਖਸ਼ਿਸ਼ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁ ਸੰਜਾ ਮੇਰਾ ਮਾਥੇ ਛਤਰ ਧਰੇ ਰਹਾਓ, ਜਾ ਕੀ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਧਰੈ, ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਜਦੋਂ ਅਸੀਂ ਗੁਰੂ ਦੇ ਲੜ ਲੱਗ ਜਾਈਏ, ਗੁਰੂ ਫਿਰ ਸਾਨੂੰ ਮਾਣ ਸਨਮਾਨ ਦਿਵਾਉਂਦਾ ਹੈ। ਇਸ ਵਾਸਤੇ ਅਸੀਂ ਸਾਰੇ ਚਾਹੁੰਦੇ ਸਾਨੂੰ ਮਾਣ ਸਨਮਾਨ ਮਿਲੇ। ਪਿਆਰਿਓ, ਇਹ ਮਾਣ ਸਨਮਾਨ ਰੱਬੀ ਘਰ ਵਿੱਚ ਸਾਨੂੰ ਤਾਂ ਮਿਲੇਗਾ, ਅਸੀਂ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅਪਣਾ ਕੇ ਇੱਕ ਓੰਕਾਰ ਨਾਲ ਜੁੜੀਏ ਤਾਂ
ਜਿਉ ਧਰਤੀ ਚਰਨ ਤਲੇ ਤੇ ਉਪਰ ਆਵੇ, ਤਿਉ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਏ।
ਫਿਰ ਬੜੀ ਸੋਹਣੀ ਉਦਾਹਰਣ ਦੇ ਕੇ ਸਮਝਾਇਆ ਹੈ, ਕਹਿੰਦੇ ਜਿਵੇਂ ਆਪਾਂ ਚੱਲਦੇ ਹਾਂ ਤੇ ਧਰਤੀ ਸਾਡੇ ਪੈਰਾਂ ਦੇ ਥੱਲੇ ਹੈ, ਜਿਉ ਧਰਤੀ ਚਰਨ ਤਲੇ ਤੇ ਉਪਰ ਆਵੇ, ਪਰ ਜਦੋਂ ਅਸੀਂ ਚਲਾਣਾ ਕਰ ਜਾਂਦੇ ਹਾਂ, ਚਾਹੇ ਕਿਸੇ ਨੂੰ ਦਫਨਾਇਆ ਜਾਵੇ, ਚਾਹੇ ਕਿਸੇ ਦਾ ਸੰਸਕਾਰ ਕੀਤਾ ਜਾਵੇ, ਜਾਂ ਕਿਸੇ ਨੂੰ ਜੰਗਲ ਵਿੱਚ ਸੁੱਟ ਲਿਆ ਜਾਵੇ, ਜਾਂ ਕਿਸੇ ਨੂੰ ਜਲ ਦੇ ਪ੍ਰਵਾਹ ਦੇ ਵਿੱਚ ਵਗਾ ਦਿੱਤਾ ਜਾਵੇ, ਅਖੀਰ ਇਹ ਸਾਡਾ ਸਰੀਰ ਜਿਹੜਾ ਉਹ ਇੱਥੇ ਦਾ ਇੱਥੇ ਰਹਿ ਜਾਂਦਾ, ਅਤੇ ਇਹਦੇ ਉੱਪਰ ਮਿੱਟੀ ਜਿਹੜੀ ਹੈ ਉਹ ਆਣ ਪੈਂਦੀ ਹੈ। ਕਹਿੰਦੇ ਇਸੇ ਤਰ੍ਹਾਂ ਮਾਲਕ ਵਾਹਿਗੁਰੂ ਕਿਰਪਾ ਕਰਦਾ ਹੈ, ਜਿਹੜੇ ਲਿਤਾੜੇ ਹੋਏ, ਦੁਰਕਾਰੇ ਹੋਏ ਲੋਕ ਨੇ, ਸਤਿਗੁਰੂ ਉਹਨਾਂ ਦੇ ਹੱਕ ਵਿੱਚ ਆਵਾਜ਼ ਦਿੰਦਾ ਹੈ, ਕਹਿੰਦਾ ਹੈ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਣ ਤਿੱਥੇ ਨਦਰ ਤੇਰੀ ਬਖਸ਼ੀਸ਼। ਗੁਰੂ ਨਾਨਕ ਦੀ ਜੋ ਤੀਸਰੇ ਸਵਰੂਪ ਵਿੱਚ ਵਰਤਦੀ ਹੋਈ, ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ, ਗੁਰੂ ਨਾਨਕ ਦੀ ਵਿਚਾਰਧਾਰਾ ਦੀ ਪਹਿਰੇਦਾਰੀ ਕਰਦਿਆਂ ਪੰਗਤ ਅਤੇ ਸੰਗਤ ਦੀ ਪ੍ਰਥਾ ਨੂੰ ਆਰੰਭ ਕਰਦੀ ਹੈ, ਔਰ ਜਾਤ ਅਭਿਮਾਨੀ ਨੂੰ ਦੂਰ ਕਰਨ ਵਾਸਤੇ, ਮਨੁੱਖ ਦੇ ਅੰਦਰੋਂ ਆਪਣੇ ਵਡੱਪਣ ਨੂੰ ਦੂਰ ਕਰਨ ਵਾਸਤੇ ਐਲਾਨ ਕਰਦੀ ਹੈ, ਪਹਿਲੇ ਪੰਗਤ ਪਾਛੇ ਸੰਗਤ। ਬੇਸ਼ੱਕ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੁਝ ਰਾਜਪੂਤਾਂ ਨੇ, ਕੋਈ ਬਾਈ ਧਾਰ ਦੇ ਰਾਜਿਆਂ ਨੇ ਕਿਹਾ, ਅਸੀਂ ਅੰਮ੍ਰਿਤ ਪਾਨ ਕਰਨ ਵਾਸਤੇ ਤਿਆਰ ਹਾਂ, ਪਰ ਆਹ ਜਿਹੜੇ ਸ਼ੂਦਰ ਲੋਕ, ਸ਼ੂਦਰ ਕਹਿੰਦੇ ਸੀ ਗਰੀਬ ਲੋਕਾਂ ਨੂੰ ਜਿਹੜੇ ਮਿਹਨਤ ਮੁਸ਼ਕਤ ਕਰਦੇ ਸੀ, ਸੇਵਾ ਕਰਦੇ ਸੀ, ਸਗੋਂ ਉਹਨਾਂ ਨੂੰ ਸਤਿਕਾਰ ਦੇਣਾ ਚਾਹੀਦਾ ਸੀ, ਪਰ ਸਤਿਕਾਰ ਦੇਣ ਦੀ ਬਜਾਏ ਉਹਨਾਂ ਦੇ ਵਾਸਤੇ ਨਿਖੇਧ ਘਟੀਆ ਸ਼ਬਦ ਬੋਲੇ ਜਾਂਦੇ ਸੀ। ਮੇਰੇ ਪਾਤਸ਼ਾਹ ਜੀ ਕਹਿਣ ਲੱਗੇ, ਇਹ ਕਦੀ ਨਹੀਂ ਹੋ ਸਕਦਾ, ਕਿਉਂਕਿ ਇਨਹੀਂ ਕੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਤੁਸੀਂ ਅੰਮ੍ਰਿਤ ਪਾਨ ਕਰਨਾ ਹੈ ਕਰੋ, ਨਹੀਂ ਕਰਨਾ ਤੇ ਤੁਹਾਡੀ ਮਰਜ਼ੀ। ਮੇਰੇ ਪਾਤਸ਼ਾਹ ਨੇ ਸਾਰਿਆਂ ਨੂੰ ਇੱਕ ਕਰ ਦਿੱਤਾ ਸੀ। ਅੱਜ ਵੀ ਲੋੜ ਜੋ ਗੁਰਮੁਖੋ ਅਸੀਂ ਜਾਤਾਂ ਪਾਤਾਂ ਦੇ ਭਰਮਾਂ ਦੇ ਵਿੱਚੋਂ ਨਿਕਲੀਏ ਔਰ ਇੱਕ ਓਅੰਕਾਰ ਦੇ ਨਾਲ ਜੁੜੀਏ। ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਇਸ਼ਟ ਮੰਨਦੇ ਹੋ, ਇਹਨਾਂ ਦੀ ਵਿਚਾਰਧਾਰਾ ਨੂੰ ਆਪਣੇ ਅੰਦਰ ਗ੍ਰਹਿਣ ਕਰੀਏ। ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਫਿਰ ਸਾਰਾ ਸੰਸਾਰ, ਸਾਰਾ ਜਗਤ ਜਿਹੜਾ ਹੈ ਉਹਨਾਂ ਦੇ ਚਰਨੀ ਆਉਣ ਲੱਗਦਾ ਹੈ। ਜਦੋਂ ਅਸੀਂ ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ ਜਾਂ ਅਸੀਂ ਗੁਰਬਾਣੀ ਨੂੰ ਬੜੇ ਪਿਆਰ ਵਿਚਾਰ ਸਤਿਕਾਰ ਸਹਿਤ ਪੜ੍ਹਦੇ ਹਾਂ, ਸਾਨੂੰ ਬਹੁਤ ਸਾਰਾ ਐਸਾ ਇਤਿਹਾਸ ਮਿਲਦਾ ਹੈ, ਕਿਉਂਕਿ ਮੇਰੇ ਸਤਿਗੁਰਾਂ ਨੇ ਜੋ ਗੁਰਬਾਣੀ ਦੇ ਅੰਦਰ ਦਰਜ ਕੀਤਾ ਹੈ ਇਹਨਾਂ ਅੰਮ੍ਰਿਤ ਬੋਲਾਂ ਨੂੰ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲੀ ਅਪਣਾ ਕੇ ਵਿਖਾਇਆ ਹੈ। ਇਸ ਵਾਸਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦਾ ਸੇਵਾਦਾਰ ਹੋਣ ਦੇ ਨਾਤੇ, ਕਿਉਂਕਿ ਤੁਹਾਡੇ ਵੱਲੋਂ ਜਿਹੜੇ 10-10 ਰੁਪਈਏ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਨਾਲ ਮੇਰੇ ਪਰਿਵਾਰ ਦੀ ਉਪਜੀਵਿਕਾ ਦਾ ਕਾਰਜ ਚੱਲਦਾ ਹੈ, ਮੇਰਾ ਇੱਕ ਫਰਜ਼ ਬਣਦਾ ਜਿਸ ਗੁਰੂ ਦੀ ਵਡਿਆਈ ਕਰਕੇ ਔਰ ਮੇਰੇ ਪਰਿਵਾਰ ਦੀ ਉਪਜੀਵਿਕਾ ਦਾ ਕਾਰਜ ਚੱਲ ਰਿਹਾ ਹੈ, ਆਪਣੇ ਗੁਰੂ ਦੇ ਸਿਧਾਂਤਾਂ ਨੂੰ, ਆਪਣੇ ਗੁਰੂ ਦੀ ਵਿਚਾਰਧਾਰਾ ਨੂੰ ਵੱਧ ਤੋਂ ਵੱਧ ਪਿਆਰ ਅਤੇ ਸਤਿਕਾਰ ਦੇ ਸਹਿਤ ਪ੍ਰਚਾਰਨਾ ਅਤੇ ਪ੍ਰਸਾਰਨਾ। ਇਸ ਵਾਸਤੇ ਅਰਦਾਸ ਕਰਿਓ ਮੇਰੇ ਵਾਸਤੇ ਵੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿਧਾਂਤਾਂ ਦੀ ਪਹਿਰੇਦਾਰੀ ਕਰਵਾਉਂਦਿਆਂ ਹੋਇਆਂ ਆਪਣੇ ਘਰ ਦੀ ਵਡਿਆਈ ਕਰਵਾ ਲੈਣ। ਮੈਂ ਫਿਰ ਬੇਨਤੀ ਕਰ ਦੇਵਾਂ ਅਖੀਰ ਦੇ ਵਿੱਚ, ਜਿਵੇਂ ਸਤਿਗੁਰਾਂ ਨੇ ਕਿਹਾ, ਤੇਰੇ ਕਵਣ ਕਵਣ ਗੁਣ ਕਹੇ ਕਹੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਅਸੀਂ ਮਾਲਕ ਦੀ ਵਡਿਆਈ ਕਰੀਏ, ਪਰਮੇਸ਼ਰ ਦੀ ਸਿਫਤ ਕਰੀਏ, ਬਲਕਿ ਆਪਣੀ ਵਡਿਆਈ ਨਾ ਕਰੀਏ। ਅਤੇ ਜਿੰਨਾ ਵੀ ਪ੍ਰਚਾਰਕ ਵਰਗ ਹੈ ਜਦੋਂ ਵੀ ਉਹ ਕਥਾ ਕਰਦਾ ਹੈ, ਉਹ ਕਿਸੇ ਸੰਪਰਦਾ ਨੂੰ, ਕਿਸੇ ਕਾਲਜ ਨੂੰ ਭੰਡਦਾ ਹੈ ਔਰ ਅਸੱਭਿਅਕ ਸ਼ਬਦ ਬੋਲਦਾ ਹੈ, ਇਹ ਇੱਕ ਸਿੱਖ ਨੂੰ ਭਾਉਂਦੇ ਨਹੀਂ ਹਨ। ਸਿੱਖ ਦੇ ਰਸਨਾ ਤੋਂ ਮਿੱਠੇ ਬੋਲ ਨਿਕਲਣੇ ਚਾਹੀਦੇ ਨੇ, ਪਿਆਰ ਵਾਲੇ ਬੋਲ ਨਿਕਲਣੇ ਚਾਹੀਦੇ ਹੈ, ਅਸੱਭਿਅਕ ਬੋਲ ਨਹੀਂ ਨਿਕਲਣੇ ਚਾਹੀਦੇ ਜਿਹਦੇ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੇ ਔਰ ਸਾਰੀ ਸੰਗਤ ਨੂੰ ਅਸੀਂ ਇੱਕੋ ਅਹੰਕਾਰ ਨਾਲ ਜੋੜੀਏ। ਪਰ ਜੋੜਾਂਗੇ ਤੇ ਤਾਂ ਜੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਏ, ਜੇ ਅਸੀਂ ਆਪਣੀ ਆਪਣੀ ਹਉਮੈ ਨੂੰ ਛੱਡੀਏ ਤੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅਪਣਾਈਏ। ਆਓ ਅਖੀਰ ਦੇ ਵਿੱਚ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦਾ ਮੂਲ ਪਾਠ ਸਰਵਣ ਕਰਕੇ ਸਮਾਪਤੀ ਕਰਦੇ ਹਾਂ।
ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਨ ਦਿਵਾਏ। ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।